ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਪੌਰ ਸਾਹਿਬ ਹਨ। ਸੰਗਤ ਆਈ ਹੈ, ਸੰਗਤ ਨੇ ਪੁਕਾਰ ਕੀਤੀ, ਮਹਾਰਾਜ ਰਸਤੇ ਵਿੱਚ ਕਲਮੋਟ ਨਗਰ ਹੈ, ਉੱਥੇ ਕੁਝ ਗਵਾਰ ਨਾ ਸਮਝ ਗੁੱਜਰ ਤੇ ਰੰਗੜ ਰਹਿੰਦੇ ਨੇ, ਜਿਨ੍ਹਾਂ ਨੇ ਸਾਡੇ ਕੋਲੋਂ ਸਾਡੀਆਂ ਵਸਤੂਆਂ ਲੁੱਟ ਲਈਆਂ ਜਿਹੜੀਆਂ ਅਸੀਂ ਤੁਹਾਡੇ ਲਈ ਭੇਟਾ ਵਜੋਂ ਲੈ ਕੇ ਆਏ ਸੀ। ਲਾਗਿਓ ਭਾਈ ਆਲਮ ਸਿੰਘ ਨੇ ਦੱਸਿਆ, ਮਹਾਰਾਜ ਇਸ ਪਿੰਡ ਵਾਲਿਆਂ ਨੇ ਪਹਿਲਾਂ ਵੀ ਵਧੀਕੀ ਕੀਤੀ ਹੈ, ਦੋ ਸਿੰਘ ਇਹਨਾਂ ਨੇ ਸ਼ਹੀਦ ਕੀਤੇ ਨੇ, ਕਲਗੀਧਰ ਜੀ ਦਾ ਵੀਰ ਰਸ ਜਾਗਿਆ, ਹੁਕਮ ਕੀਤਾ ਖਾਲਸਾ ਜੀ ਤਿਆਰੀ ਕਰੋ, ਕਲਮੋਟ ਮਾਰਾਂਗੇ। ਰਣਜੀਤ ਨਗਾਰਾ ਵਜਵਾ ਕੇ ਅਗਲੇ ਦਿਨ ਸਵੇਰੇ ਹੀ ਮਹਾਰਾਜ ਜੀ ਚੜ ਪਏ, ਕਲਮੋਟ ਆ ਪਹੁੰਚੇ, ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ, ਜਿੰਨੀਆਂ ਇਸਤਰੀਆਂ ਤੇ ਬੱਚੇ ਸਨ ਉਹਨਾਂ ਨੂੰ ਨਗਰ ਚੋਂ ਬਾਹਰ ਕੱਢ ਦਿੱਤਾ, ਔਰ ਜਿਹੜੇ ਗੁੱਜਰ ਰੰਗੜ ਸਨ ਇਹ ਕਲਮੋਟ ਦੇ ਕਿਲੇ ਵਿੱਚ ਜਾ ਵੜੇ। ਅਨੇਕਾਂ ਦੀ ਕਟਾ ਵੱਢੀ ਹੋਈ, ਜਦੋਂ ਕਿਲੇ ਦੀਆਂ ਕੰਧਾਂ ਨੂੰ ਸਿੰਘ ਤੋੜ ਕੇ ਅੰਦਰ ਜਾਣ ਲੱਗੇ ਤਾਂ ਇਹਨਾਂ ਨੇ ਕੱਪੜਾ ਲਹਿਰਾ ਦਿੱਤਾ ਕਿ ਅਸੀਂ ਲੜਨਾ ਨਹੀਂ ਚਾਹੁੰਦੇ, ਗੁਰੂ ਜੀ ਦੀ ਸ਼ਰਨ ਵਿੱਚ ਆ, ਸਾਡੀ ਜਾਨ ਬਖਸ਼ ਦਿਓ, ਸਾਰੀ ਜ਼ਿੰਦਗੀ ਅਸੀਂ ਗੁਰੂ ਘਰ ਦੇ ਰਿਣੀ ਰਹਾਂਗੇ, ਔਰ ਕਦੇ ਵੀ ਮੁੜ ਕੇ ਗੁਰੂ ਘਰ ਦੇ ਬਰ ਖਿਲਾਫ ਸਿਰ ਨਹੀਂ ਚੁੱਕਾਂਗੇ। ਏਦਾਂ ਦੀਆਂ ਮਿੰਨਤਾਂ ਤਰਲੇ ਕਰਕੇ ਇਹਨਾਂ ਨੇ ਹਥਿਆਰ ਛੱਡ ਦਿੱਤੇ, ਇਹਨਾਂ ਸਾਰਿਆਂ ਨੂੰ ਕਿਲੇ ਵਿੱਚੋਂ ਬਾਹਰ ਕੱਢ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਚ ਲਿਆਂਦਾ, ਔਰ ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਲਮੋਟ ਤੇ ਫਤਿਹ ਕੀਤੀ ਹੈ, ਔਰ ਇਹਨਾਂ ਕਲਮੋਟ ਵਾਸੀਆਂ ਕੋਲੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਦਲਾ ਲਿਆ ਆਪਣੀ ਸੰਗਤ ਦਾ, ਔਰ ਇਹਨਾਂ ਨੂੰ ਆਖਿਆ ਕਿ ਸਾਰਾ ਨਗਰ ਥੇ ਬਣਾ ਦਿਓ, ਇਹਨਾਂ ਨੂੰ ਹੀ ਜਿਹੜੇ ਗੁੱਜਰ ਰੰਗੜ ਸੀ ਕਈਆਂ ਫੜਾਈਆਂ ਤੇਸੀਆਂ ਫੜਾਈਆਂ ਵੀ ਢਾ ਦਿਓ, ਇਹ ਸਾਰਾ ਨਗਰ ਕਿਲਾ ਢਾ ਦਿਓ, ਮਿੱਟੀ ਬਣਾ ਦਿੱਤੀ ਜਿਵੇਂ ਮੈਦਾਨ ਹੁੰਦਾ, ਏਦਾਂ ਜਾਪਦਾ ਜਿਵੇਂ ਇੱਥੇ ਕਦੇ ਕੋਈ ਪਿੰਡ ਵਸਿਆ ਹੀ ਨਾ ਹੋਵੇ, ਇਸ ਤਰ੍ਹਾਂ ਦੀ ਹਾਲਤ ਬਣਾ ਦਿੱਤੀ। ਮੁੜ ਕੇ ਬਾਅਦ ਵਿੱਚ ਦੁਬਾਰਾ ਫਿਰ ਇਹ ਨਗਰ ਵਸਿਆ, ਇਹਦਾ ਨਾਮ ਫਿਰ ਖੇੜਾ ਕਲਮੋਟ ਰੱਖਿਆ ਗਿਆ। ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਸਥਾਨ ਵੀ ਹੈ, ਜਿਹੜਾ ਪਹਿਲਾ ਕਲਮੋਟ ਸੀ ਉਜੜ ਕੇ ਥੇ ਬਣਾ ਦਿੱਤਾ ਸਤਿਗੁਰਾਂ ਨੇ, ਦੁਬਾਰਾ ਇਹਦਾ ਨਾਂ ਖੇੜਾ ਕਲਮੋਟ ਰੱਖਿਆ ਗਿਆ। ਆਓ ਮਹਾਰਾਜ ਦਸਵੇਂ ਪਾਤਸ਼ਾਹ ਦੀ ਇਹ ਪਾਵਨ ਕਥਾ ਹੈ, ਕਲਗੀਧਰ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸ਼ਰਧਾ ਭਾਵਨਾ ਤੇ ਆਸਥਾ ਨਾਲ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਿਓ ਉਥੇ ਕਲਮੋਟ ਕੋ, ਦਈ ਸਜਾਏ ਵਿਸਾਲ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੰਨਾ ਇਹ ਕਲਮੋਟ ਨਗਰ ਸੀ ਉਜਾੜ ਕੇ ਥੇ ਬਣਵਾ ਦਿੱਤਾ, ਇਹ ਸਾਰੇ ਪਿੰਡ ਦਾ ਥੇ ਬਣਾ ਕੇ ਰੱਖ ਦਿੱਤਾ ਉਜਾੜ ਕੇ, ਔਰ ਇਹਨਾਂ ਨੂੰ ਬੜੀਆਂ ਭਾਰੀਆਂ ਸਜਾਵਾਂ ਦਿੱਤੀਆਂ, ਜੋ ਇਹਨਾਂ ਨੇ ਗੁਰੂ ਕੀ ਸੰਗਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਲੁੱਟਿਆ ਵੀ। ਸਤਿਗੁਰੂ ਜੀ ਆਪਣੀ ਸੰਗਤ ਨਾਲ ਖਾਲਸਾ ਜੀ ਬੜਾ ਪਿਆਰ ਕਰਦੇ, ਆਪਣੀ ਸੰਗਤ ਨਾਲ ਸਤਿਗੁਰੂ ਜੀ ਬੜੀ ਗੂੜੀ ਪ੍ਰੀਤ ਕਰਦੇ ਹਨ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਭਾਰੀ ਸਜ਼ਾ ਦਿੱਤੀ ਹੈ।
ਤਿਸ ਦਿਨ ਤੇ ਸੰਗਤ ਸਦਾ ਸੁਖੀ ਰਹੀ ਸਭ ਕਾਲ।
ਹੁਣ ਜਦੋਂ ਕਲਮੋਟ ਨੂੰ ਸੋਧਾ ਲੱਗ ਗਿਆ ਤੇ ਬਾਕੀ ਪਿੰਡਾਂ ਵਾਲਿਆਂ ਨੂੰ ਵੀ ਕੰਨ ਹੋ ਗਏ ਕਿ ਜੇ ਅਸੀਂ ਗੁਰੂ ਕੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਦਿੱਤੀ ਤੇ ਸਾਡਾ ਹਾਲ ਵੀ ਉਹੀ ਹੋਣਾ ਜਿਹੜਾ ਕਲਮੋਟ ਦਾ ਹੋਇਆ, ਇਸ ਕਰਕੇ ਜਿਹੜੇ ਹੋਰ ਦੁਖੀ ਸੀ ਨਾ ਗੁਰੂ ਘਰ ਦੇ ਜਿਹੜੇ ਹੋਰ ਪਿੰਡਾਂ ਵਾਲੇ ਉਹ ਵੀ ਸ਼ਾਂਤ ਹੋ ਗਏ, ਤੇ ਗੁਰੂ ਕੀਆਂ ਜਿਹੜੀਆਂ ਸੰਗਤਾਂ ਸਨ ਉਹ ਬੇਫਿਕਰ ਹੋ ਕੇ ਨਿਸ਼ਚਿੰਤ ਹੋ ਕੇ, ਜਿਨ੍ਹਾਂ ਨੂੰ ਹੁਣ ਕਿਸੇ ਤਰ੍ਹਾਂ ਦਾ ਕੋਈ ਡਰ ਕੋਈ ਭੈ ਨਹੀਂ ਰਿਹਾ, ਨਾ ਕਿਸੇ ਨਗਰ ਦਾ ਕੋਈ ਡਰ ਰਿਹਾ ਵੀ ਇਹ ਸਾਨੂੰ ਆਉਂਦਿਆਂ ਜਾਂਦਿਆਂ ਨੂੰ ਪਰੇਸ਼ਾਨ ਕਰਨਗੇ ਜਾਂ ਲੁੱਟਣਗੇ। ਸੰਗਤ ਜਿਹੜੀ ਸੀ ਉਹ ਬੇਫਿਕਰ ਹੋ ਕੇ ਸਤਿਗੁਰਾਂ ਕੋਲ ਆਉਣ ਲੱਗੀ, ਹਰ ਵਕਤ ਹਰ ਸਮੇਂ ਸੰਗਤ ਸੁਖੀ ਹੋ ਗਈ।
ਚੋਪਈ ਕਿਤ ਤੇ ਆਏ ਕਿਸੂ ਮਗ ਜਾਵੇ।
ਸੰਗਤ ਆਪਣੀ ਮਰਜ਼ੀ ਨਾਲ ਜਿੱਧਰੋਂ ਮਰਜ਼ੀ ਆਉਂਦੀ ਹੈ, ਜਿੱਧਰੋਂ ਮਰਜ਼ੀ ਜਾਂਦੀ ਹੈ, ਕੋਈ ਨੀ ਰੋਕਦਾ ਟੋਕਦਾ। ਪਹਿਲਾਂ ਸੰਗਤ ਦੇ ਮਨ ਵਿੱਚ ਥੋੜੀ ਜਿਹੀ ਦੁਚਿੱਤੀ ਹੁੰਦੀ ਸੀ ਵੀ ਜੇ ਅਸੀਂ ਇਹਨਾਂ ਰਿਆਸਤਾਂ ਦੇ ਵਿੱਚੋਂ ਲੰਘ ਕੇ ਆਵਾਂਗੇ ਤੇ ਪਹਾੜੀਏ ਸਾਨੂੰ ਤੰਗ ਕਰਨਗੇ, ਕਿਉਂਕਿ ਇਹ ਗੁਰੂ ਘਰ ਦੇ ਦੁਸ਼ਮਣ ਬਣੇ ਹੋਏ ਨੇ। ਪਰ ਜਦੋਂ ਦਾ ਕਨਮੋਟ ਮਾਰਿਆ ਉਸ ਦਿਨ ਤੋਂ ਬਾਅਦ ਹੁਣ ਸੰਗਤ ਵੀ ਬੇਫਿਕਰ ਹੋ ਗਈ। ਜਿੱਧਰੋਂ ਮਰਜ਼ੀ ਸੰਗਤ ਆਉਂਦੀ ਹੈ, ਜਿੱਧਰੋਂ ਮਰਜ਼ੀ ਸੰਗਤ ਜਾਂਦੀ ਹੈ, ਕੋਈ ਕਿਸੇ ਦੀ ਰੋਕ ਟੋਕ ਨਹੀਂ ਹੁੰਦੀ।
ਬਾਕ ਕਠੋਰ ਪਿਨਈ ਅਲਾਵੇ।
ਇੱਥੋਂ ਤੱਕ ਕਿ ਜਿਹੜੇ ਉਹ ਪਿੰਡਾਂ ਵਾਲੇ ਲੋਕ ਨੇ ਹੱਥ ਜੋੜ ਕੇ ਸੰਗਤ ਦਾ ਸਤਿਕਾਰ ਕਰਦੇ ਨੇ। ਲੜਨਾ ਤਾਂ ਇੱਕ ਪਾਸੇ ਰਿਹਾ, ਸੰਗਤ ਦੇ ਨਾਲ ਕਹਿੰਦੇ ਕਠੋਰ ਬੋਲ ਵੀ ਨਹੀਂ ਬੋਲਦੇ, ਕਿਤੇ ਔਖਾ ਹੋ ਕੇ ਵੀ ਨਹੀਂ ਬੋਲਦੇ, ਸਗੋਂ ਹੱਥ ਹੀ ਜੋੜਦੇ ਨੇ ਔਰ ਦੂਰ ਹੋ ਕੇ ਰਹਿੰਦੇ ਹਨ।
ਗੁਰ ਕੋ ਤ੍ਰਾਸ ਤਰੇ ਔਰ ਪਾਰੀ।
ਸਤਿਗੁਰੂ ਗੁਰੂ ਕਲਗੀਧਰ ਜੀ ਦਾ ਡਰ, ਮਹਾਰਾਜ ਦਸਵੇਂ ਪਾਤਸ਼ਾਹ ਦਾ ਤ੍ਰਾਸ ਤੇ ਭੈ, ਇਹ ਹੁਣ ਪਿੰਡਾਂ ਦੇ ਲੋਕ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ।
ਦੇਖ ਲਿਓ ਕਲ ਮੋਟ ਉਜਾਰੀ।
ਇਹਨਾਂ ਨੇ ਹੁਣ ਆਪਣੀਆਂ ਅੱਖਾਂ ਨਾਲ ਵੇਖ ਲਿਆ ਵੀ ਕਿਵੇਂ ਕਲਮੋਟ ਉਜਾੜਿਆ ਸਤਿਗੁਰਾਂ ਨੇ, ਕਿਵੇਂ ਕਲਮੋਟ ਨਗਰ ਨੂੰ ਉਜਾੜ ਕੇ ਥੇ ਬਣਾਇਆ, ਜਿਨ੍ਹਾਂ ਨੇ ਪਹਿਲਾਂ ਸੰਗਤ ਲੁੱਟੀ ਸੀ ਔਰ ਸਤਿਗੁਰੂ ਜੀ ਨੇ ਉਹਨਾਂ ਦੇ ਕੋਲੋਂ ਬਦਲਾ ਲੈ ਕੇ ਉਹਨਾਂ ਨੂੰ ਸੋਧਾ ਲਾਇਆ। ਕਲਮੋਟ ਦੀ ਦਸ਼ਾ ਇਹਨਾਂ ਲੋਕਾਂ ਨੇ ਵੇਖ ਲਈ ਹੋਈ ਹੈ।
ਰਾਜੇ ਨਿਜ ਨਿਜ ਪੁਰ ਮੈਂ ਥਿਰੇ।
ਜਿਹੜੇ ਰਾਜੇ ਨੇ ਪਹਾੜੀ, ਉਹ ਵੀ ਆਪੋ ਆਪਣੀਆਂ ਰਾਜਧਾਨੀਆਂ ਚ ਟਿਕੇ ਹੋਏ, ਉਹ ਵੀ ਹੁਣ ਆਪਣੀ ਰਾਜਧਾਨੀ ਚੋਂ ਬਾਹਰ ਨਹੀਂ ਆਉਂਦੇ, ਲੜਨ ਦਾ ਹੌਂਸਲਾ ਨਹੀਂ ਕਰਦੇ। ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਅਸੀਂ ਲੜ ਕੇ ਵੇਖ ਚੁੱਕੇ ਹਾਂ, ਲੜ ਕੇ ਸਾਡਾ ਹੀ ਨੁਕਸਾਨ ਹੋਇਆ, ਸਾਡੇ ਹੀ ਸਿਪਾਹੀ ਮਰੇ ਨੇ, ਸਾਡੇ ਹੀ ਰਿਸ਼ਤੇਦਾਰਾਂ ਦੀ ਮੌਤ ਹੋਈ ਹੈ, ਗੁਰੂ ਜੀ ਦਾ ਤਾਂ ਅਸੀਂ ਕੁਝ ਵਿਗਾੜ ਨਹੀਂ ਸਕੇ। ਇਹ ਸੋਚ ਕੇ ਜਿਹੜੇ ਪਹਾੜੀ ਰਾਜੇ ਸਨ, ਉਹ ਆਪੋ ਆਪਣੀਆਂ ਰਿਆਸਤਾਂ ਵਿੱਚ ਰਾਜਧਾਨੀਆਂ ਵਿੱਚ ਟਿਕੇ ਹੋਏ ਹਨ।
ਕੁਛ ਵਿਰੋਧ ਕੋ ਜ਼ਿਕਰ ਨਾ ਕਰੇ।
ਇੱਥੋਂ ਤੱਕ ਕਿ ਉਹ ਰਾਜੇ ਹੁਣ ਗੁਰੂ ਘਰ ਦੇ ਵਿਰੋਧ ਦਾ ਜ਼ਿਕਰ ਤੱਕ ਨਹੀਂ ਕਰਦੇ। ਪਹਿਲਾਂ ਤਾਂ ਗੁਰੂ ਘਰ ਦੀ ਦਵੈਸ਼ ਵਿੱਚ ਈਰਖਾ ਵਸ ਹੋ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ, ਪਰ ਹੁਣ ਤਾਂ ਵਿਰੋਧ ਦਾ ਜ਼ਿਕਰ ਤੱਕ ਨਹੀਂ ਕਰਦੇ।
ਦਰਬ ਖਰਚ ਹੋਏ ਅਸਬੋ ਤੇਰਾ।
ਸੋਚਦੇ ਨੇ ਪਹਾੜੀ ਰਾਜੇ, ਭੀਮ ਚੰਦ ਰਾਜਾ ਖਾਸ ਕਰਕੇ ਸੋਚਦਾ ਕਿ ਪਹਿਲਾਂ ਮੇਰਾ ਲੱਖਾਂ ਰੁਪਇਆ ਖਰਚ ਆ ਚੁੱਕਾ, ਜੰਗ ਕੀਤਾ, ਹੁਣ ਜੰਗ ਏਦਾਂ ਤਾਂ ਨਹੀਂ ਹੁੰਦੇ, ਜੰਗ ਲੜਨ ਵਾਸਤੇ ਲੱਖਾਂ ਰੁਪਇਆ ਖਰਚ ਵੀ ਆਉਂਦਾ, ਅਸਤਰ ਸ਼ਸਤਰ ਵਰਤੇ ਜਾਂਦੇ ਨੇ, ਘੋੜੇ ਵਰਤੇ ਜਾਂਦੇ ਨੇ, ਸਿਪਾਹੀਆਂ ਨੂੰ ਤਨਖਾਹਾਂ ਦੁੱਗਣੀਆਂ ਤਿਗਣੀਆਂ ਦੇਣੀਆਂ ਪੈਂਦੀਆਂ ਨੇ। ਤੋ ਇਸ ਕਰਕੇ ਭੀਮ ਚੰਦ ਸੋਚਦਾ ਕਿ ਅੱਗੇ ਪਹਿਲਾਂ ਮੇਰਾ ਲੱਖਾਂ ਰੁਪਇਆ ਖਰਚ ਆ ਚੁੱਕਾ ਹੈ।
ਦਿਓ ਤੁਰਕਾਰ ਪਟਨ ਕਨੇਰਾ।
ਫਿਰ ਜਿਹੜਾ ਤੁਰਕ ਆਇਆ ਸੀ ਵਜ਼ੀਰ ਖਾਂ, ਉਹਨੂੰ ਹੀ ਲੱਖਾਂ ਰੁਪਇਆ ਦੇਣਾ ਪਿਆ। ਜਿਹੜਾ ਵਜ਼ੀਰ ਖਾਂ ਇਹਨਾਂ ਨੇ ਆਪਣੀ ਮਦਦ ਵਾਸਤੇ ਬੁਲਾਇਆ ਸੀ, ਉਹ ਕਿਹੜਾ ਫਰੀ ਵਿੱਚ ਆਇਆ ਸੀ, ਉਹਨੂੰ ਵੀ ਹਜ਼ਾਰਾਂ ਰੁਪਈਏ ਲੱਖਾਂ ਰੁਪਈਏ ਇਹਨਾਂ ਨੂੰ ਦੇਣੇ ਪਏ। ਫਿਰ ਜਿਹੜੇ ਇਹਨਾਂ ਦੇ ਸੁਪੱਟ ਸੂਰਮੇ ਸਨ, ਉਹਨਾਂ ਨੂੰ ਹਜ਼ਾਰਾਂ ਰੁਪਈਆ ਦੇਣਾ ਪਿਆ।
ਜੰਗ ਸਮਾਜ ਅਪਰ ਜੇ ਨਾਨਾ।
ਹੋਰ ਵੀ ਜਿਹੜਾ ਜੰਗ ਦਾ ਅਨੇਕ ਪ੍ਰਕਾਰ ਦਾ ਸਮਾਜ ਹੁੰਦਾ ਹੈ, ਜੰਗ ਯੁੱਧ ਵਾਸਤੇ ਹੋਰ ਵੀ ਜਿਹੜਾ ਅਨੇਕ ਪ੍ਰਕਾਰ ਦਾ ਸਾਜੋ ਸਮਾਨ ਹੁੰਦਾ ਹੈ।
ਤਿੰਨ ਪਰ ਹੋਇਓ ਖਰਚ ਮਹਾਨਾ।
ਉਹਦੇ ਉੱਤੇ ਵੀ ਬੜਾ ਖਰਚਾ ਹੋਇਆ, ਉਹਦੇ ਵਾਸਤੇ ਜਿਹੜਾ ਬਰੂਦ ਮੰਗਾਉਣਾ, ਗੋਲੀ ਸਿੱਕਾ ਮੰਗਾਉਣਾ ਜਾਂ ਹਥਿਆਰ ਮੰਗਾਉਣੇ, ਤੀਰ ਬਣਵਾਉਣੇ, ਉਹ ਕਿਹੜਾ ਸੌਖੇ ਬਣਦੇ ਨੇ। ਇੱਕ ਇੱਕ ਹਥਿਆਰ ਬਣਾਉਣ ਵਾਸਤੇ ਵੀ ਕਿੰਨੇ ਕਿੰਨੇ ਪੈਸੇ ਲੱਗਦੇ ਸਨ। ਕਹਿੰਦਾ ਵੀ ਉਹ ਜਿਹੜੇ ਸ਼ਸਤਰ ਅਸਤਰ ਬਣਵਾਏ ਨੇ ਜੰਗ ਦੇ ਸਾਜੋ ਸਮਾਨ ਵਾਸਤੇ, ਉਹਨਾਂ ਵਾਸਤੇ ਵੀ ਮੇਰਾ ਬਹੁਤ ਜ਼ਿਆਦਾ ਭਾਰੀ ਖਰਚ ਆ ਚੁੱਕਾ ਹੈ।
ਸਨਬੰਦੀ ਅਰ ਸੁਪੱਟ ਸੰਘਾਰੇ।
ਫਿਰ ਕੱਲਾ ਪੈਸੇ ਨਾਲ ਨਹੀਂ ਨੁਕਸਾਨ ਹੋਇਆ, ਜਿਹੜੇ ਮੇਰੇ ਰਿਸ਼ਤੇਦਾਰ ਮਰੇ ਨੇ ਕੇਸਰੀ ਚੰਦ ਵਰਗੇ ਔਰ ਮੇਰੇ ਇੰਨੇ ਸੂਰਮੇ ਮਰੇ ਨੇ, ਉਹ ਵੱਖਰੇ ਹਨ। ਕਿਤਨੇ ਹੀ ਸਾਡੇ ਸੂਰਮੇ ਮਾਰੇ ਗਏ ਨੇ, ਕਿਤਨੇ ਸਾਡੇ ਰਿਸ਼ਤੇਦਾਰ ਸੰਬੰਧੀ ਮਾਰੇ ਗਏ ਹਨ।
ਉਜਰੇ ਉਹ ਦੇਸ਼ ਉਪਦਰਵ ਪਾਰੇ,
ਫਿਰ ਜਿਹੜਾ ਦੇਸ਼ ਉਜੜਿਆ ਉਹ ਵੱਖਰਾ, ਘਰ ਘਰ ਦੇ ਵਿੱਚ ਉਪਦਰਵ ਹੋ ਰਹੇ ਨੇ। ਅਸੀਂ ਉਧਰ ਜੰਗਾਂ ਯੁੱਧਾਂ ਚ ਰਹੇ, ਇਧਰ ਚੋਰਾਂ ਧਾੜਵੀਆਂ ਦੀਆਂ ਮੌਜਾਂ ਲੱਗੀਆਂ ਰਹੀਆਂ, ਉਹਨਾਂ ਨੇ ਪਿੰਡ ਉਜਾੜਨੇ ਸ਼ੁਰੂ ਕਰ ਦਿੱਤੇ। ਏਦਾਂ ਸਾਡਾ ਜਿਹੜਾ ਦੇਸ਼ ਉਜੜਿਆ, ਸਾਡੇ ਜਿਹੜੇ ਪਿੰਡ ਉਜੜੇ ਹਨ ਉਹ ਵੱਖਰੇ ਹਨ।
ਸਭ ਹੀ ਰੀਤ ਪਇਓ ਨੁਕਸਾਨ,
ਸਰਬ ਰੀਤੀਆਂ ਕਰਕੇ ਸਾਡਾ ਬੜਾ ਵੱਡਾ ਭਾਰੀ ਨੁਕਸਾਨ ਹੋਇਆ। ਅਸੀਂ ਇੰਨਾ ਜ਼ਿਆਦਾ ਨੁਕਸਾਨ ਝੱਲਿਆ ਕਿ ਸਰਬ ਰੀਤੀਆਂ ਕਰਕੇ ਸਾਡਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ।
ਵਧਿਓ ਸ਼ੋਕ ਅਰ ਦੁਖੀ ਮਹਾਨ,
ਔਰ ਸਾਡੇ ਅੰਦਰ ਇੰਨਾ ਜ਼ਿਆਦਾ ਭਾਰੀ ਸ਼ੋਕ ਵਧਿਆ ਹੋਇਆ। ਏਦਾਂ ਭੀਮ ਚੰਦ ਤੇ ਹੋਰ ਜਿਹੜੇ ਪਹਾੜੀ ਰਾਜੇ ਨੇ ਬੜੇ ਸ਼ੋਕਾ ਤੁਰ ਨੇ, ਇਹਨਾਂ ਅੰਦਰ ਬੜਾ ਵੱਡਾ ਭਾਰੀ ਡਾਢਾ ਦੁੱਖ ਹੈ, ਔਰ ਬਹੁਤ ਜ਼ਿਆਦਾ ਦੁੱਖ ਦੇ ਨਾਲ ਦੁਖੀ ਹੁੰਦੇ ਨੇ, ਚਿੰਤਤ ਹੁੰਦੇ ਨੇ।
ਆਪ ਆਪਣੇ ਪੁਰ ਥਿਰ ਰਹੇ,
ਹੁਣ ਨਹੀਂ ਆਪਣੇ ਨਗਰਾਂ ਚੋਂ ਬਾਹਰ ਨਿਕਲਣ ਦੀ ਗੱਲ ਕਰਦੇ, ਆਪੋ ਆਪਣਿਆਂ ਨਗਰਾਂ ਦੇ ਵਿੱਚ ਜਿੰਨੇ ਪਹਾੜੀ ਰਾਜੇ ਨੇ ਟਿਕੇ ਹੋਏ ਨੇ, ਜਿਹੜੀਆਂ ਹੁਣ ਭੀਮ ਚੰਦ ਦੀ ਜਿਹੜੀ ਰਾਜਧਾਨੀ ਸੀ ਉਹ ਬਿਲਾਸਪੁਰ ਸੀ, ਇਹ ਬਿਲਾਸਪੁਰ ਰਹਿੰਦਾ ਸੀ। ਇਹਨੇ ਫਿਰ ਨਿਕਲਣ ਦਾ ਯਤਨ ਹੀ ਨਹੀਂ ਕੀਤਾ ਮੁੜ ਕੇ ਬਿਲਾਸਪੁਰ ਚੋਂ। ਹੋਰ ਜਿਹੜੇ ਰਾਜੇ ਸਨ, ਰਾਜਾ ਹੰਡੂਰੀਆ ਜਾਂ ਰਾਜਾ ਕਟੋਚੀਆ, ਇਹ ਸਾਰੇ ਰਾਜੇ ਹੁਣ ਆਪੋ ਆਪਣੇ ਨਗਰਾਂ ਦੇ ਵਿੱਚ ਰਹਿ ਰਹੇ ਨੇ, ਕੋਈ ਆਪਣੇ ਨਗਰ ਵਿੱਚੋਂ ਬਾਹਰ ਨਿਕਲਣ ਦਾ ਹੌਸਲਾ ਨਹੀਂ ਕਰਦਾ।
ਗੁਰ ਕੀ ਬਾਤ ਨਾ ਕੈਸੇ ਕਹੇ,
ਸਤਿਗੁਰਾਂ ਦਾ ਤਾਂ ਜ਼ਿਕਰ ਹੀ ਨਹੀਂ ਕਰਦੇ, ਇੰਨਾ ਜ਼ਿਆਦਾ ਡਰੇ ਹੋਏ ਨੇ, ਇੰਨਾ ਜ਼ਿਆਦਾ ਇਹਨਾਂ ਦੇ ਅੰਦਰ ਭੈ ਪੈਦਾ ਹੋਇਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਾਂ ਨਾਂ ਤੱਕ ਨਹੀਂ ਲੈਂਦੇ, ਉਧਰ ਦਾ ਤਾਂ ਖਿਆਲ ਤੱਕ ਨਹੀਂ ਕਰਦੇ।
ਜਬ ਸਤਿਗੁਰ ਮਾਰੀ ਕਲਮੋਟ,
ਜਦੋਂ ਸਤਿਗੁਰੂ ਜੀ ਨੇ ਕਲਮੋਟ ਮਾਰਿਆ, ਕਲਮੋਟ ਨਗਰ ਵਾਲਿਆਂ ਨੂੰ ਸੋਧਾ ਲਾਇਆ ਜਿਸ ਦਿਨ ਗੁਰੂ ਕਲਗੀਧਰ ਜੀ ਨੇ,
ਕਿਸੋ ਨਾ ਚਿੱਤ ਵਿਓ ਗੁਰਸੰਗ ਖੋਟ,
ਉਸ ਵੇਲੇ ਕਿਸੇ ਰਾਜੇ ਨੇ ਸਤਿਗੁਰਾਂ ਨਾਲ ਖੋਟ ਨਹੀਂ ਚਿੱਤਦੀ, ਕਿਸੇ ਨੇ ਹੌਸਲਾ ਨਹੀਂ ਕੀਤਾ ਕਿ ਅਸੀਂ ਆਖੀਏ ਕਿ ਗੁਰੂ ਜੀ ਨੇ ਸਾਡਾ ਨਗਰ ਉਜਾੜਿਆ, ਚੰਗਾ ਨਹੀਂ ਕੀਤਾ। ਕੋਈ ਰਾਜਾ ਕੁਸਕਿਆ ਤੱਕ ਨਹੀਂ, ਬੋਲਿਆ ਤੱਕ ਨਹੀਂ। ਰਾਜਿਆਂ ਨੂੰ ਡਰ ਹੈ ਕਿ ਜੇ ਅਸੀਂ ਬੋਲੇ ਤੇ ਕਿਤੇ ਗੁਰੂ ਜੀ ਹਮਲਾ ਕਰਕੇ ਸਾਡੇ ਤੇ ਨਾ ਆ ਜਾਣ ਸੋਧਾ ਲਾਉਣ ਵਾਸਤੇ, ਅਸੀਂ ਕਿਵੇਂ ਲੜਾਂਗੇ। ਕਹਿੰਦੇ ਜਿਸ ਦਿਨ ਤੋਂ ਮਹਾਰਾਜ ਜੀ ਨੇ ਕਲਮੋਟ ਮਾਰਿਆ, ਕਿਸੇ ਰਾਜੇ ਨੇ ਹੌਸਲਾ ਨਹੀਂ ਕੀਤਾ ਬੋਲਣ ਵਾਸਤੇ ਕਿ ਗੁਰੂ ਜੀ ਨੇ ਕਲਮੋਟ ਕਿਉਂ ਮਾਰਿਆ, ਕਲਮੋਟ ਵਾਲਿਆਂ ਨੂੰ ਕਿਉਂ ਸਜ਼ਾ ਦਿੱਤੀ ਹੈ, ਉਹਨਾਂ ਨੂੰ ਕਿਉਂ ਸੋਧਾ ਲਾਇਆ, ਪਿੰਡ ਕਿਉਂ ਉਜਾੜਿਆ। ਕਿਸੇ ਵੀ ਰਾਜੇ ਨੇ ਸਤਿਗੁਰਾਂ ਦੇ ਨਾਲ ਆਪਣੇ ਅੰਦਰ ਦੀ ਖੋਟ ਪ੍ਰਗਟ ਨਹੀਂ ਕੀਤੀ।
ਇੱਕ ਮੁਕਾਮ ਕੀ ਨਸ ਤਿਸ ਥਾਨ,
ਖਾਲਸਾ ਜੀ ਜਿਸ ਦਿਨ ਮਹਾਰਾਜ ਜੀ ਨੇ ਕਲਮੋਟ ਮਾਰਿਆ, ਉਸ ਦਿਨ ਅਗਲੇ ਦਿਨ ਵੀ ਮਹਾਰਾਜ ਜੀ ਨੇ ਉੱਥੇ ਹੀ ਡੇਰਾ ਰੱਖਿਆ।
ਬੈਠੇ ਸ਼੍ਰੀ ਪ੍ਰਭ ਲਾਏ ਦੀਵਾਨ,
ਇੱਕ ਦਿਨ ਦਾ ਮੁਕਾਮ ਸਤਿਗੁਰਾਂ ਨੇ ਉੱਥੇ ਹੀ ਰੱਖਿਆ ਤੇ ਅਗਲੇ ਦਿਨ ਮਹਾਰਾਜ ਜੀ ਉੱਥੇ ਦੀਵਾਨ ਸਜਾਇਆ। ਕਲਮੋਟ ਪਿੰਡ ਦੀ ਜੂਹ ਦੇ ਵਿੱਚ ਜਿੱਥੇ ਅੱਜ ਕੱਲ ਗੁਰੂ ਘਰ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਠਿਆਂ ਦੀਵਾਨ ਸਜਾਇਆ ਹੈ।
ਦਇਆ ਸਿੰਘ ਆਦਿਕ ਟਿਗ ਥਿਰੇ,
ਸਤਿਗੁਰਾਂ ਦੇ ਬਹੁਤ ਹੀ ਪਿਆਰ ਵਾਲੇ ਸਿੰਘ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਹੋਰ ਜਿਹੜੇ ਮਹਾਰਾਜ ਜੀ ਦੇ ਨਿਕਟਵਰਤੀ ਸਿੰਘ ਨੇ, ਉਹ ਮਹਾਰਾਜ ਜੀ ਦੇ ਕੋਲ ਬੈਠੇ ਹਨ।
ਸਕਲ ਖਾਲਸਾ ਬਿਨਤੀ ਕਰੇ,
ਸਰਬੱਤ ਖਾਲਸਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ, ਔਰ ਸਾਰੇ ਖਾਲਸੇ ਨੇ, ਸਾਰੇ ਸਿੰਘਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ
ਨਿਕਸੇ ਜਬ ਅਨੰਦਪੁਰ ਛੋਰ,
ਕਹਿਣ ਲੱਗੇ ਸਤਿਗੁਰੂ ਜੀ ਕਿ ਆਪਾਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਨਗਰ ਛੱਡ ਕੇ ਚੱਲੇ ਸੀ, ਜਦੋਂ ਇਹਨਾਂ ਪਹਾੜੀਆਂ ਨੇ ਆਟੇ ਦੀ ਗਊ ਬਣਾ ਕੇ ਤੁਹਾਨੂੰ ਆਣ ਦਿੱਤੀ ਸੀ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਤੇ ਅਸੀਂ ਤੁਹਾਨੂੰ ਕਿਹਾ ਸੀ ਮਹਾਰਾਜ ਆਪਾਂ ਅਨੰਦਪੁਰ ਸਾਹਿਬ ਨਹੀਂ ਛੱਡਣਾ, ਤੇ ਉਸ ਵਕਤ ਮਹਾਰਾਜ ਜੀ ਜਦੋਂ ਆਪਾਂ ਆਨੰਦਪੁਰ ਸਾਹਿਬ ਛੱਡ ਕੇ ਚੱਲੇ ਸੀ,
ਗਮ ਨੇ ਪ੍ਰਿਥਵੀ ਪਰ ਕੀ ਔਰ,
ਜਦੋਂ ਆਪਾਂ ਨਿਰਮੋਹਗੜ ਵਾਲੇ ਪਾਸੇ ਨੂੰ ਜਾ ਰਹੇ ਸੀ ਆਨੰਦਪੁਰ ਸਾਹਿਬ ਚੋਂ ਨਿਕਲ ਕੇ,
ਸ਼੍ਰੀ ਮੁਖ ਬਾਕ ਏਵ ਫੁਰਮਾਇਓ,
ਜਦੋਂ ਆਨੰਦਪੁਰ ਸਾਹਿਬ ਛੱਡ ਕੇ ਅਸੀਂ ਪਰਾਈ ਪ੍ਰਿਥਵੀ ਤੇ ਬਗਾਨੀ ਥਾਂ ਵੱਲ ਤੁਰੇ ਸੀ, ਉਸ ਵਕਤ ਮਹਾਰਾਜ ਜੀ ਤੁਸੀਂ ਆਪਣੇ ਮੁਖਾਰ ਬਿੰਦ ਵਿਚੋਂ ਇਹ ਬਚਨ ਕਹੇ ਸਨ,
ਸਭ ਸਿੰਘਨ ਕੋ ਸ਼੍ਰੋਣ ਸੁਣਾਇਓ,
ਉਹ ਬਚਨ ਤੁਸੀਂ ਸਾਰੇ ਸਿੰਘਾਂ ਨੂੰ ਸੁਣਾਏ। ਸਰਬੱਤ ਖਾਲਸੇ ਪੰਥ ਨੂੰ ਆਪ ਜੀ ਨੇ ਇਹ ਬਚਨ ਸਰਵਣ ਕਰਵਾਏ।
ਹਮਰੋ ਸਦਨ ਆਨੰਦਪੁਰ ਮਾਈ, ਇਸ ਕੋ ਕਿਮ ਛੋਰੇ ਕਬ ਨਾਈ।
ਮਹਾਰਾਜ ਜੀ ਉਸ ਵੇਲੇ ਤੁਸੀਂ ਇਹ ਬਚਨ ਕਿਹਾ ਸੀ ਕਿ ਸਾਡਾ ਘਰ ਹੈ ਆਨੰਦਪੁਰ ਸਾਹਿਬ, ਸਾਡਾ ਘਰ ਹੈ ਤੇ ਅਸੀਂ ਕਿਸੇ ਵੀ ਤਰੀਕੇ ਨਾਲ ਆਪਣਾ ਇਹ ਘਰ ਆਨੰਦਪੁਰ ਸਾਹਿਬ ਛੱਡਾਂਗੇ ਨਹੀਂ। ਇਹ ਬਚਨ ਗੁਰੂ ਕਲਗੀਧਰ ਜੀ ਤੁਸੀਂ ਕਹੇ ਸਨ ਉਦੋਂ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਚੱਲੇ ਸੀ। ਤੁਸੀਂ ਕਿਹਾ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਸਾਡਾ ਘਰ ਹੈ ਔਰ ਅਸੀਂ ਇਹ ਕਿਸੇ ਵੀ ਤਰੀਕੇ ਨਾਲ ਨਹੀਂ ਛੱਡਾਂਗੇ।
ਸੋ ਅਬ ਬਾਕ ਸੰਭਾਲਨ ਕਰੋ।
ਮਹਾਰਾਜ ਉਹ ਜਿਹੜੇ ਬਚਨ ਤੁਸੀਂ ਕਹੇ ਸਨ, ਕਿਰਪਾ ਕਰਕੇ ਆਪਣੇ ਹੁਣ ਉਹ ਬਚਨ ਸੰਭਾਲੋ, ਆਪਣੇ ਉਹਨਾਂ ਬਚਨਾਂ ਦੀ ਹੁਣ ਆਪ ਦੀ ਪਾਲਣਾ ਕਰੋ।
ਚਲਨ ਚਾਹ ਔਰ ਪੁਰ ਨਿਜ ਤਰੋ।
ਚਲੋ ਮਹਾਰਾਜ ਜੀ ਆਪਾਂ ਆਪਣੇ ਨਗਰ ਸ੍ਰੀ ਆਨੰਦਪੁਰ ਸਾਹਿਬ ਵਾਪਸ ਚੱਲੀਏ। ਕਾਫੀ ਸਮਾਂ ਹੋ ਗਿਆ ਆਪਾਂ ਨੂੰ ਬਾਹਰ ਰਹਿੰਦਿਆਂ, ਹੁਣ ਮਹਾਰਾਜ ਜੀ ਆਪ ਜੀ ਚੱਲ ਕੇ ਆਪਣਾ ਨਗਰ ਸ੍ਰੀ ਆਨੰਦਪੁਰ ਸਾਹਿਬ ਸੰਭਾਲੋ।
ਸਰਬ ਗਿਰੋਸ਼ਰ ਲਰ ਪਚਾਰੇ,
ਜਿੰਨੇ ਪਹਾੜੀ ਰਾਜੇ ਨੇ ਉਹ ਆਪ ਜੀ ਨਾਲ ਲੜ ਕੇ ਹਾਰ ਚੁੱਕੇ ਨੇ, ਹੁਣ ਕਿਸੇ ਰਾਜੇ ਵਿਚ ਇੰਨੀ ਹਿੰਮਤ ਨਹੀਂ ਰਹੀ, ਇੰਨੀ ਤਾਕਤ ਨਹੀਂ ਰਹੀ ਕਿ ਉਹ ਤੁਹਾਡੇ ਬਰ ਖਿਲਾਫ ਲੜ ਸਕਣ।
ਆਪ ਆਪਣੇ ਨਗਰ ਸਿਧਾਰੇ।
ਮਹਾਰਾਜ ਜੀ ਸਾਰੇ ਪਹਾੜੀ ਰਾਜੇ ਆਪੋ ਆਪਣਿਆਂ ਨਗਰਾਂ ਨੂੰ ਵਾਪਸ ਚਲੇ ਗਏ ਹਨ।
ਰਣ ਉਦਯੋਗ ਤਿਆਗ ਸਭ ਦੀਨਾ,
ਉਹਨਾਂ ਨੇ ਜੰਗ ਕਰਨ ਦਾ ਜਿਹੜਾ ਉਦਯੋਗ ਸੀ, ਜੰਗ ਲੜਨ ਦਾ ਜਿਹੜਾ ਉਦਮ ਸੀ, ਉਹ ਸਾਰੇ ਪਹਾੜੀ ਰਾਜਿਆਂ ਨੇ ਇਸ ਵੇਲੇ ਤਿਆਗ ਦਿੱਤਾ ਹੈ।
ਜਨ ਉਤਸਾਹ ਛੀਨ ਕਿਨ ਲੀਨਾ,
ਇਸ ਤਰ੍ਹਾਂ ਜਾਪਦਾ ਕਿ ਇਹਨਾਂ ਪਹਾੜੀ ਰਾਜਿਆਂ ਦੇ ਅੰਦਰ ਦਾ ਜਿਹੜਾ ਉਤਸ਼ਾਹ ਸੀ ਉਹ ਕਿਸੇ ਨੇ ਲੋਟੀ ਲਿਆ ਹੋਵੇ, ਕਿਸੇ ਨੇ ਖੋਈ ਲਿਆ ਹੋਵੇ।
ਅਬ ਹਟ ਕਹਾਂ ਬਿਪੋਰ ਸਿਧਾਰੋ।
ਮਹਾਰਾਜ ਹੁਣ ਆਪਾਂ ਵਾਪਸ ਬਿਪੋਰ ਕੀ ਕਰਨਾ ਜਾ ਕੇ, ਹੁਣ ਆਪਾਂ ਬਿਪੋਰ ਵਾਪਸ ਜਾ ਕੇ ਕੀ ਕਰਨਾ, ਆਪਾਂ ਆਪਣੇ ਨਗਰ ਚੱਲੀਏ ਸ੍ਰੀ ਆਨੰਦਪੁਰ ਸਾਹਿਬ, ਹੁਣ ਬਿਪੋਰ ਸਾਹਿਬ ਵਾਪਸ ਹਟ ਕੇ ਆਪਾਂ ਕੀ ਕਰਨਾ ਹੈ।
ਸ੍ਰੀ ਆਨੰਦਪੁਰ ਅਪਰ ਸੰਭਾਰੋ।
ਮਹਾਰਾਜ ਜੀ ਚਲੋ ਤੁਸੀਂ ਚੱਲ ਕੇ ਆਪਣੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਸੰਭਾਲ ਕਰੋ, ਤੁਸੀਂ ਆਪਣਾ ਨਗਰ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਸੰਭਾਲੋ।
ਸਕਲ ਖਾਲਸੇ ਤੇ ਸੁਣ ਬਾਣੀ,
ਸਰਬੱਤ ਖਾਲਸੇ ਦੀ ਇਹ ਬੇਨਤੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ।
ਜਾਣੀ ਮਨ ਕੀ ਚਾਹ ਮਹਾਨੀ,
ਮਹਾਰਾਜ ਜੀ ਜਾਣੀ ਜਾਣ ਜਾਣਗੇ ਕਿ ਸਿੰਘਾਂ ਦੇ ਮਨ ਦੀ ਬੜੀ ਭਾਰੀ ਚੰਨ ਹੈ ਕਿ ਇਹ ਹੁਣ ਸਾਰੇ ਆਨੰਦਪੁਰ ਸਾਹਿਬ ਜਾਣਾ ਚਾਹੁੰਦੇ ਨੇ। ਆਨੰਦਪੁਰ ਸਾਹਿਬ ਨਾਲ ਖਾਲਸੇ ਦਾ ਕੋਈ ਬਹੁਤ ਜ਼ਿਆਦਾ ਡੂੰਘਾ ਰਿਸ਼ਤਾ ਹੈ। ਕਿਉਂ ਡੂੰਘਾ ਰਿਸ਼ਤਾ ਹੈ? ਕਿਉਂਕਿ ਖਾਲਸਾ ਜੀ ਜਿਸ ਨਗਰ ਵਿੱਚ ਜਨਮ ਹੋਇਆ ਹੋਵੇ ਨਾ, ਭਾਵੇਂ ਅਸੀਂ ਉਹ ਨਗਰ ਛੱਡ ਕੇ ਜਿੱਥੇ ਮਰਜ਼ੀ ਦੇਸਾਂ ਪ੍ਰਦੇਸਾਂ 'ਚ ਚਲੇ ਜਾਈਏ, ਪਰ ਜਿਸ ਪਿੰਡ 'ਚ ਜਨਮ ਹੋਇਆ ਹੋਵੇ ਉਸ ਪਿੰਡ ਦੇ ਨਾਲ ਜ਼ਿਆਦਾ ਹੀ ਸਨੇਹ ਹੁੰਦਾ ਹੈ। ਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਹੈ ਤੇ ਆਨੰਦਪੁਰ ਸਾਹਿਬ ਤਾਂ ਖਾਲਸੇ ਦੀ ਜਿੰਦ ਜਾਨ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿ ਸੋਚ ਰਹੇ ਨੇ ਕਿ ਸਿੰਘਾਂ ਦਾ ਸ੍ਰੀ ਆਨੰਦਪੁਰ ਸਾਹਿਬ ਨਾਲ ਬਹੁਤ ਜ਼ਿਆਦਾ ਭਾਰੀ ਸਨੇਹ ਹੈ, ਪਿਆਰ ਹੈ, ਇਹ ਹੁਣ ਸਾਰੇ ਸ੍ਰੀ ਆਨੰਦਪੁਰ ਸਾਹਿਬ ਵਾਪਸ ਜਾਣਾ ਚਾਹੁੰਦੇ ਹਨ।
ਦੇਨ ਆਨੰਦ ਆਨੰਦਪੁਰ ਕੇਰਾ।
ਸ੍ਰੀ ਆਨੰਦਪੁਰ ਸਾਹਿਬ ਦਾ ਆਨੰਦ ਦੇਣ ਵਾਸਤੇ
ਮਾਨੀ ਬਾਤ ਪ੍ਰਭੂ ਇਸ ਬੇਰਾ।
ਕਲਗੀਧਰ ਜੀ ਨੇ ਖਾਲਸੇ ਦੀ ਬੇਨਤੀ ਪ੍ਰਵਾਨ ਕਰ ਲਈ। ਜੋ ਬੇਨਤੀ ਸਰਬੱਤ ਖਾਲਸੇ ਨੇ ਗੁਰੂ ਚਰਨਾਂ ਚ ਕੀਤੀ ਸੀ ਉਹ ਬੇਨਤੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਵਾਨ ਕਰ ਲਈ।
ਪਾਚਲ ਡੇਰਾ ਕੈ ਅਨਵਾਯੋ।
ਮਹਾਰਾਜ ਜੀ ਨੇ ਹੁਕਮ ਕੀਤਾ ਕਿ ਕਿਉਂਕਿ ਸਾਰੇ ਸਿੰਘ ਨੀ ਸਨ ਆਏ, ਬਾਕੀ ਜਿਹੜਾ ਵਹੀਰ ਸੀ ਉਹ ਬਿਭੌਰ ਸਾਹਿਬ ਹੀ ਸੀ, ਉਹਨਾਂ ਨੂੰ ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ ਕਿ ਬਾਕੀ ਦਾ ਜਿਹੜਾ ਪਿਛਲਾ ਡੇਰਾ ਹੈ ਉਹ ਵੀ ਸਾਰੇ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆ ਜਾਣ।
ਸੁਨ ਸੁਧ ਸ਼੍ਰੋਣ ਸ਼ਿਗਰ ਆਇਓ।
ਮਹਾਰਾਜ ਜੀ ਦੀ ਖਬਰ ਸੁਣਦਿਆਂ ਸੁਨੇਹਾ ਸੁਣਦਿਆਂ ਜਿੰਨੇ ਬਿਭੌਰ ਸਾਹਿਬ ਦੇ ਵਿੱਚ ਮਹਾਰਾਜ ਜੀ ਦਾ ਬਾਕੀ ਵਹੀਰ ਰਹਿੰਦਾ ਸੀ ਉਹ ਸਾਰੇ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਆਏ ਹਨ।
ਸਕਲ ਬਹੀਰ ਮਿਲਿਓ ਇੱਕ ਥਾਏ।
ਸਾਰਾ ਬਹੀਰ ਇੱਕ ਜਗ੍ਹਾ ਤੇ ਆ ਕੇ ਇਕੱਠਾ ਹੋ ਗਿਆ ਹੈ।
ਸੁਪਤ ਜਥਾ ਸੁਖ ਰਾਤ ਬਿਤਾਏ।
ਇੱਕ ਬਹੀਰ ਜਦੋਂ ਇਕੱਠਾ ਹੋ ਗਿਆ ਸਤਿਗੁਰਾਂ ਦੇ ਕੋਲ, ਸਾਰਾ ਬਹੀਰ ਇਕੱਠਾ ਹੋਇਆ, ਸ਼ਾਮ ਦਾ ਸਮਾਂ ਸੀ, ਰਾਤ ਦਾ ਸਮਾਂ ਸੀ, ਰਾਤ ਸਭ ਨੇ ਸੁਖ ਨਾਲ ਬਤੀਤ ਕੀਤੀ ਹੈ।
ਦਿਵਸ ਅਗਲੇ ਕੀਨਸ ਤਿਆਰੀ।
ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਚੱਲਣ ਦੀ ਤਿਆਰੀ ਕਰ ਲਈ।
ਪਇਓ ਦਮਾਮਾ ਜਿਸ ਧੁਨ ਭਾਰੀ।
ਸਤਿਗੁਰਾਂ ਦਾ ਦਮਾਮਾ ਨਗਾਰਾ ਵੱਜਿਆ ਜਿਹਦੀ ਬੜੀ ਭਾਰੀ ਧੁਨ ਹੈ, ਬੜੀ ਉੱਚੀ ਆਵਾਜ਼ ਹੈ, ਗੂੰਜਿਆ ਹੈ ਮਹਾਰਾਜ ਜੀ ਦਾ ਰਣਜੀਤ ਨਗਾਰਾ, ਗਰਜਿਆ ਹੈ।
ਜੀਨ ਪਵੰਗਮ ਪਰ ਸਭ ਪਾਏ।
ਨਗਾਰੇ ਦੀ ਆਵਾਜ਼ ਸੁਣ ਕੇ ਸਾਰਿਆਂ ਸਿੰਘਾਂ ਨੇ ਤਿਆਰੀਆਂ ਕਰ ਲਈਆਂ, ਘੋੜਿਆਂ ਤੇ ਕਾਠੀਆਂ ਪਾ ਕੇ ਤੰਗਾਂ ਕੱਸ ਲਈਆਂ ਹਨ।
ਆਯੁਧ ਆਦਿ ਤੁਫੰਗ ਉਠਾਏ।
ਆਯੁਧ ਸ਼ਸਤਰ ਧਾਰਨ ਕਰ ਲਏ, ਸਿੰਘ ਤਿਆਰ ਬਰ ਤਿਆਰ ਹੋ ਗਏ, ਸ਼ਸਤਰਧਾਰੀ ਹੋ ਗਏ ਜਿਤਨੇ ਸਿੰਘ ਨੇ, ਗਾਤਰੇ ਆਪਣੇ ਤੇਗਾਂ ਧਾਰਨ ਕੀਤੀਆਂ ਹਨ।
ਕਮਰ ਕਸਾ ਕਰ ਹੋਏ ਸਵਧਾਨਾ।
ਕਮਰ ਕਸੇ ਕਰਕੇ ਤਿਆਰ ਬਰ ਤਿਆਰ ਹੋ ਗਏ ਸਾਰੇ ਸਿੰਘ, ਸ਼ਸਤਰਧਾਰੀ ਹੋ ਕੇ ਕਮਰ ਕਸੇ ਕਰਕੇ ਤਿਆਰ ਬਰ ਤਿਆਰ ਹੋ ਗਏ।
ਸਕਲ ਖਾਲਸਾ ਬੀਰ ਮਾਨਾ।
ਸਤਿਗੁਰਾਂ ਦਾ ਸਾਰਾ ਸਰਬੱਤ ਖਾਲਸਾ ਪੰਥ ਜੋ ਬੜਾ ਵੀਰ ਹੈ, ਬੜੇ ਯੋਧੇ ਨੇ, ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ, ਆਲਮ ਸਿੰਘ, ਉਦੇ ਸਿੰਘ, ਬਚਿੱਤਰ ਸਿੰਘ, ਇਹ ਜਿੰਨੇ ਵੀ ਸਿੰਘ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਬੜੇ ਯੋਧੇ ਨੇ, ਭਾਈ ਦੇਵਾ ਸਿੰਘ ਜੀ ਵਰਗੇ ਮਹਾਨ ਯੋਧੇ, ਭਾਈ ਈਸ਼ਰ ਸਿੰਘ ਜੀ ਵਰਗੇ, ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਨਾਲ ਚੱਲਣ ਨੂੰ ਕਮਰ ਕੱਸਾ ਕਰਕੇ ਆ ਗਏ।
ਖੜਗ ਨਿਖੰਗ ਅੰਗ ਸੰਗ ਲਾਏ।
ਇਧਰ ਕਲਗੀਧਰ ਜੀ ਨੇ ਵੀ ਤਿਆਰਾ ਕੀਤਾ, ਮਹਾਰਾਜ ਜੀ ਨੇ ਵੀ ਗਾਤਰੇ ਤੇਗ ਸਜਾਈ ਹੈ ਔਰ ਮੋਢਿਆਂ ਤੇ ਤੀਰਾਂ ਦਾ ਭੱਥਾ ਧਾਰਨ ਕੀਤਾ ਹੈ।
ਚਾਂਪ ਆਪ ਪ੍ਰਭ ਹੱਥ ਉਠਾਏ।
ਔਰ ਗੁਰਦੇਵ ਨੇ ਆਪਣੇ ਖੱਬੇ ਹੱਥ ਦੇ ਵਿੱਚ ਬੜਾ ਕਠੋਰ ਨੌ ਟੰਕਾ ਧਨਖ ਹੈ, ਉਹ ਧਨਖ ਮਹਾਰਾਜ ਜੀ ਨੇ ਧਾਰਨ ਕੀਤਾ ਹੈ।
ਦਲ ਬਿਦਾਰ ਸੁੰਦਰ ਬੱਡ ਘੋੜਾ।
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਸੋਹਣਾ ਘੋੜਾ, ਜਿਹੜਾ ਸਾਰੇ ਦਲ ਦੇ ਵਿੱਚ, ਘੋੜੇ ਦਾ ਨਾਮ ਮਹਾਰਾਜ ਜੀ ਨੇ ਦਲ ਬਿਦਾਰ ਰੱਖਿਆ ਹੋਇਆ। ਕਲਗੀਧਰ ਜੀ ਨੇ ਆਪਣੇ ਘੋੜੇ ਦਾ ਨਾਮ ਦਲ ਬਿਦਾਰ, ਦਲ ਬਿਦਾਰ ਦਾ ਮਤਲਬ ਵੈਰੀਆਂ ਦੇ ਦਲਾਂ ਦਾ ਨਾਸ ਕਰਨ ਵਾਲਾ, ਦਲ ਬਿਦਾਰ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੰਗਾਇਆ ਗਿਆ।
ਚੰਚਲ ਮਾਂ ਪਰੇ ਹੋ ਤਨ ਜੋਰਾ।
ਬੜਾ ਚੰਚਲ ਹੈ ਘੋੜਾ ਸਤਿਗੁਰੂ ਦਸਵੇਂ ਪਾਤਸ਼ਾਹ ਦਾ, ਜਿਹਦੇ ਸਰੀਰ ਵਿੱਚ ਬਲ ਭਰਿਆ ਹੋਇਆ, ਤਾਣ ਭਰਿਆ ਹੋਇਆ, ਜ਼ੋਰ ਭਰਿਆ ਹੋਇਆ, ਬੜਾ ਬਲਵਾਨ ਘੋੜਾ ਹੈ ਸਾਹਿਬ ਦਸਵੇਂ ਪਾਤਸ਼ਾਹ ਦਾ।
ਹੋਏ ਅਰੂੜ ਮਾਰਗ ਪ੍ਰਸਥਾਨੇ।
ਮਹਾਰਾਜ ਜੀ ਆਪਣੇ ਐਸੇ ਬਲੀ ਘੋੜੇ ਦੇ ਉੱਤੇ ਸਵਾਰ ਹੋਏ ਹਨ ਔਰ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ ਹਨ।
ਦੁੰਦਬ ਬਜਤੇ ਸ਼ਬਦ ਮਹਾਨੇ,
ਨਾਲ ਨਾਲ ਅੱਗੇ ਨਗਾਰਾ ਵੱਜਦਾ ਜਾ ਰਿਹਾ, ਦੁੰਦਬ ਵੱਜਦਾ ਜਾ ਰਿਹਾ ਹੈ।
ਚਲਿਓ ਖਾਲਸਾ ਪ੍ਰਭੂ ਪਿਛਾਰੀ,
ਸਰਬੱਤ ਖਾਲਸਾ ਸਤਿਗੁਰਾਂ ਦੇ ਪਿੱਛੇ ਪਿੱਛੇ, ਜਿੰਨੇ ਸਿੰਘ ਬਹਾਦਰ ਯੋਧੇ ਨੇ ਸਭ ਤੁਰੇ ਜਾ ਰਹੇ ਹਨ।
ਮਿਲੇ ਪੇਟ ਦੇ ਪ੍ਰਭੂ ਆਗਾਰੀ,
ਅੱਗੋਂ ਜਿਹੜਾ ਕੋਈ ਸੇਵਕ ਸਿੱਖ ਮਿਲਦਾ ਰਸਤੇ ਵਿੱਚ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਾਲੇ ਮੱਥਾ ਟੇਕਦੇ ਨੇ, ਨਾਲੇ ਜਥਾ ਸ਼ਕਤ ਭੇਟਾਵਾਂ ਭੇਟ ਕਰਦੇ ਹਨ।
ਬਿਨੈ ਕਰੇ ਹਮ ਪ੍ਰਜਾ ਤੁਮਾਰੀ,
ਔਰ ਬੇਨਤੀਆਂ ਕਰਦੇ ਪਾਤਸ਼ਾਹ, ਅਸੀਂ ਤੁਹਾਡੀ ਰਈਅਤ ਹਾਂ, ਤੁਸੀਂ ਸਾਡੇ ਰਾਜੇ ਹੋ, ਤੁਸੀਂ ਸਾਡੇ ਬਾਦਸ਼ਾਹ ਹੋ, ਔਰ ਅਸੀਂ ਤੁਹਾਡੀ ਪ੍ਰਜਾ ਹਾਂ।
ਆਪਣੇ ਜਾਨ ਕਰੋ ਰਖਵਾਰੀ,
ਮਹਾਰਾਜ ਸਾਨੂੰ ਆਪਣੇ ਜਾਣ ਕੇ ਸਾਡੀ ਰਖਵਾਲੀ ਕਰੋ। ਕਈ ਪਿੰਡਾਂ ਦੇ ਲੋਕ ਆ ਕੇ ਮਿਲਦੇ ਨੇ ਸਤਿਗੁਰਾਂ ਨੂੰ, ਮਹਾਰਾਜ ਸਾਨੂੰ ਆਪਣੇ ਜਾਣ ਕੇ ਸਾਡੀ ਰਖਵਾਲੀ ਕਰੋ।
ਤਿੰਨ ਕੋ ਦੇ ਧੀਰਜ ਚੱਲ ਪਰੇ,
ਉਹਨਾਂ ਨੂੰ ਧੀਰਜ ਦੇ ਕੇ, ਠਰਮਾ ਦੇ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਥੋਂ ਅੱਗੇ ਚੱਲ ਪੈਂਦੇ ਹਨ।
ਕੇਤਕ ਦੋਰ ਦੋਰ ਨਰ ਦੁਰੈ,
ਔਰ ਕਈ ਜਿਹੜੇ ਮਨ ਚ ਭੈ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਖੋਟ ਸੀ, ਡਰੈ ਸੋ ਡਰੈ ਜੇ ਪਾਪ ਕਮਾਵੰਦੇ, ਉਹਨਾਂ ਦੇ ਅੰਦਰ ਡਰ ਹੁੰਦਾ, ਜਿਹੜੇ ਪਾਪੀ ਹੁੰਦੇ ਨੇ ਉਹ ਲੁਕ ਜਾਂਦੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਲਗੀਧਰ ਦੀ ਸਵਾਰੀ ਆ ਰਹੀ ਆ, ਲੁਕ ਜਾਂਦੇ ਨੇ ਜਾ ਕੇ ਦੌੜ ਦੌੜ ਕੇ।
ਸਕੇ ਨਾ ਸਨਮੁਖ ਹੋਏ ਡਰ ਲਾਜੈ,
ਇੰਨਾ ਜ਼ਿਆਦਾ ਉਹਨਾਂ ਅੰਦਰ ਡਰ ਤੇ ਲਾਜ ਸ਼ਰਮ ਹੈ ਕਿ ਉਹ ਸਤਿਗੁਰਾਂ ਦੇ ਸਨਮੁਖ ਨਹੀਂ ਹੋ ਸਕੇ, ਮਹਾਰਾਜ ਜੀ ਦੇ ਸਾਹਮਣੇ ਨਹੀਂ ਆ ਸਕੇ।
ਕੇਤਕ ਦੁਸ਼ਟ ਸੁਨਤ ਧੁਨ ਭਾਜੈ,
ਔਰ ਕਈ ਦੁਸ਼ਟ ਤਾਂ ਨਗਾਰੇ ਦੀ ਆਵਾਜ਼ ਸੁਣ ਕੇ ਹੀ ਭੱਜ ਗਏ ਨੇ, ਰਣਜੀਤ ਨਗਾਰੇ ਦੀ ਆਵਾਜ਼ ਸੁਣਦਿਆਂ ਹੀ ਦੌੜ ਗਏ ਨੇ।
ਜੇ ਬੇਮੁਖ ਹੋਏ ਗ੍ਰਾਮ ਪਛਾਣੈ,
ਖਾਲਸਾ ਜੀ ਹੁਣ ਰਸਤੇ ਚ ਕਈ ਬੇਮੁਖਾਂ ਦੇ ਪਿੰਡ ਨੇ, ਜਿਹੜੇ ਗੁਰੂ ਘਰ ਨਾਲ ਵੈਰ ਵਿਰੋਧ ਰੱਖਦੇ ਨੇ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੇ ਜੰਗ ਵਿੱਚ ਤੁਰਕਾਂ ਤੇ ਪਹਾੜੀਆਂ ਦਾ ਸਾਥ ਦਿੱਤਾ ਸੀ, ਉਹ ਜਿਹੜੇ ਬੇਮੁਖਾਂ ਦੇ ਰਸਤੇ ਵਿੱਚ ਪਿੰਡ ਆਉਂਦੇ ਹਨ।
ਲੂਟੈ ਕੂਟੈ ਅਗਰ ਪਿਆਨੈ,
ਸਿੰਘ ਉਹਨਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਨਹੀਂ ਲੰਘਦੇ। ਜਿਹੜੇ ਬੇਮੁਖਾਂ ਦੇ ਪਿੰਡ ਨੇ ਨਾ, ਉਹਨਾਂ ਬੇਮੁਖਾਂ ਦੇ ਪਿੰਡਾਂ ਨੂੰ ਲੁੱਟਦੇ ਨੇ, ਕੁੱਟਦੇ ਨੇ, ਭਾਵ ਉਹਨਾਂ ਨੂੰ ਸਜ਼ਾ ਦਿੰਦੇ ਹਨ।
ਸ਼੍ਰੀ ਆਨੰਦਪੁਰ ਕੋ ਚਲੇ ਆਏ,
ਉਹਨਾਂ ਨੂੰ ਸਜ਼ਾ ਦੇ ਕੇ ਏਦਾਂ ਚੱਲਦਿਆਂ ਚੱਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਖਾਲਸੇ ਸਮੇਤ, ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਏ ਹਨ।
ਪਿਤਾ ਸਥਾਨ ਪ੍ਰਥਮ ਦਰਸਾਏ,
ਸਭ ਤੋਂ ਪਹਿਲਾਂ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਆਏ ਤੇ ਆਪਣੇ ਪਿਤਾ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ, ਜਿੱਥੇ ਮੇਰੇ ਸਾਹਿਬਾਂ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ, ਉਸ ਅਸਥਾਨ ਤੇ ਧੰਨ ਗੁਰੂ ਕਲਗੀਧਰ ਜੀ ਚੱਲ ਕੇ ਆਏ ਹਨ।
ਉਤਰ ਜੋੜ ਕਰ ਬੰਧਨ ਕੀਨ,
ਉਤਰ ਕੇ ਹੱਥ ਜੋੜ ਕੇ ਨੌਵੇਂ ਪਾਤਸ਼ਾਹ ਜੀ ਦੇ ਉਸ ਪਵਿੱਤਰ ਅਸਥਾਨ ਤੇ ਗੁਰੂ ਕਲਗੀਧਰ ਜੀ ਨੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ ਨੌਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਤੇ।
ਬਹੁਰ ਪ੍ਰਕਰਮਾ ਫਿਰ ਕਰ ਦੀਨ,
ਫਿਰ ਤਿੰਨ ਪ੍ਰਕਰਮਾ ਕੀਤੀਆਂ ਨੌਵੇਂ ਪਾਤਸ਼ਾਹ ਦੇ ਅਸਥਾਨ ਦੀਆਂ ਚਾਰੇ ਪਾਸੇ ਫਿਰ ਕੇ,
ਹੱਥ ਜੋੜ ਅਰਦਾਸ ਕਰਾਏ,
ਹੱਥ ਜੋੜ ਕੇ ਮੇਵੜੇ ਸਿੱਖ ਕੋਲੋਂ ਮਹਾਰਾਜ ਜੀ ਨੇ ਆਪਣੀ ਹਾਜ਼ਰੀ ਦੀ ਅਰਦਾਸ ਕਰਵਾਈ ਹੈ।
ਮਦਰ ਪ੍ਰਸ਼ਾਦ ਬਹੁਤ ਵਰਤਾਏ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕੀਤੀਆਂ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ, ਔਰ ਉਹ ਖੁੱਲੀਆਂ ਦੇਗਾਂ ਦੇ ਗੱਫੇ ਸਾਰੇ ਸਿੰਘਾਂ ਵਿੱਚ, ਸਾਰੀ ਸੰਗਤ ਵਿੱਚ ਵਰਤਾਏ ਹਨ।
ਬਹੁਰੋ ਸਦਨ ਆਪਣੇ ਗਏ।
ਫਿਰ ਮਹਾਰਾਜ ਜੀ ਆਪਣੇ ਮਹਿਲਾਂ ਵਿਚ ਚੱਲ ਕੇ ਆਏ ਹਨ।
ਪੁਰ ਮੈਂ ਨਾਨਾ ਮੰਗਲ ਭਏ,
ਨਗਰ ਵਿਚ ਨਾਨਾ ਪ੍ਰਕਾਰ ਦੇ ਮੰਗਲਾਚਾਰ ਹੋ ਰਹੇ ਨੇ, ਅਨੇਕਾਂ ਪ੍ਰਕਾਰ ਦੇ ਮੰਗਲ ਹੋ ਰਹੇ ਹਨ।
ਨਿਜ ਨਿਜ ਥਾਨ ਖਾਲਸਾ ਥਿਰਿਓ,
ਆਪੋ ਆਪਣੀਆਂ ਥਾਵਾਂ ਤੇ ਖਾਲਸਾ ਟਿਕਿਆ ਹੋਇਆ।
ਹਯਨ ਲਗਾਵਨ ਗਨ ਕੋ ਕਰਿਓ,
ਔਰ ਘੋੜੇ ਸਿੰਘਾਂ ਨੇ ਜਿੱਥੇ ਜਿੱਥੇ ਕਿਤੇ ਕਿਤੇ ਥਾਂ ਮਿਲੀ ਹੈ, ਆਪੋ ਆਪਣਿਆਂ ਘੋੜਿਆਂ ਨੂੰ ਬੰਨਿਆ, ਪਛਾੜੀਆਂ ਪਾਈਆਂ ਹਨ।
ਪ੍ਰਥਮ ਬਸੇ ਨਰ ਸਭ ਚੱਲ ਆਏ,
ਜਿਹੜੇ ਪਹਿਲਾਂ ਵਸਦੇ ਸੀ ਆਨੰਦਪੁਰ ਸਾਹਿਬ, ਕਿਉਂਕਿ ਉਹ ਪਹਿਲਾਂ ਚਲੇ ਗਏ ਸੀ ਜਦੋਂ ਪਹਾੜੀਆਂ ਨੇ ਹਮਲਾ ਕੀਤਾ ਤੁਰਕਾਂ ਨੇ। ਜਦੋਂ ਉਹਨਾਂ ਨੂੰ ਪਤਾ ਲੱਗਾ ਸਤਿਗੁਰੂ ਜੀ ਆ ਗਏ ਨੇ, ਉਹ ਦੁਬਾਰਾ ਫੇਰ ਆ ਗਏ ਸ੍ਰੀ ਆਨੰਦਪੁਰ ਸਾਹਿਬ ਆਪੋ ਆਪਣਿਆਂ ਘਰਾਂ ਚ ਵਸਣ ਵਾਸਤੇ।
ਧਰ ਉਪਹਾਰ ਪਗਨ ਲਪਟਾਏ,
ਉਪਹਾਰ ਗੁਰੂ ਸਾਹਿਬ ਦੇ ਚਰਨਾਂ ਚ ਰੱਖ ਕੇ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਏ ਨੇ ਸਿੱਖ, ਸਾਧਨਾ ਕਰਦੇ ਨਮਸਕਾਰਾਂ ਕਰਦੇ ਹਨ।
ਸਭ ਇਨ ਮਿਲ ਮਿਲ ਬਿਨੇ ਬਖਾਨੀ,
ਸਭ ਨੇ ਹੱਥ ਜੋੜ ਜੋੜ ਕੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ ਹਨ।
ਸੁਣ ਪ੍ਰਭ ਧੀਰਜ ਦਈ ਮਾਨੀ,
ਸੁਣ ਕੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਸਿੰਘਾਂ ਨੂੰ ਧੀਰਜ ਦਿੱਤਾ ਹੈ।
ਪ੍ਰਥਕ ਪ੍ਰਥਕ ਕੀ ਕੁਸ਼ਲ ਪੁੱਛ ਤਬ,
ਕੱਲੇ ਕੱਲੇ ਦੀ ਵੱਖਰਾ ਵੱਖਰਾ ਕਰਕੇ ਸਭ ਦੀ ਕੁਸ਼ਲ ਪ੍ਰਸੰਨਤਾ ਰਾਜ ਜੀ ਖੁਸ਼ੀ ਪੁੱਛਿਆ ਹੈ।
ਹਰਖਤ ਕਰੇ ਨਗਰ ਕੇ ਜਨ ਸਭ,
ਸਾਰੇ ਨਗਰ ਨਿਵਾਸੀਆਂ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਬਖਸ਼ੀਆਂ, ਖੇੜੇ ਆਨੰਦ ਬਖਸ਼ੇ ਹਨ।
ਹੁਕਮ ਕਰਿਓ ਪੁਰ ਕੇ ਨਰ ਜੇਈ,
ਮਹਾਰਾਜ ਜੀ ਨੇ ਹੁਕਮ ਕੀਤਾ ਜਿਹੜੇ ਨਗਰ ਦੇ ਨਰ ਹਨ,
ਉਜਰ ਗਏ ਆਨੋ ਸਭ ਤੇਈ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਇੱਥੋਂ ਉਜੜ ਕੇ ਗਏ ਸਨ, ਉਹਨਾਂ ਸਾਰਿਆਂ ਨੂੰ ਕਹੋ ਕਿ ਉਹ ਵਾਪਸ ਆ ਜਾਣ ਆਨੰਦਪੁਰ ਸਾਹਿਬ, ਸਭ ਨੂੰ ਕਹੋ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਨਿਸ਼ਚਿੰਤ ਹੋ ਕੇ ਵਾਪਸ ਆ ਜਾਣ।
ਅਪਰ ਬਾਣੀਏ ਆਦ ਜੇ ਆਵੇ,
ਹੋਰ ਵੀ ਜਿਹੜੇ ਬਾਣੀਏ ਦੁਕਾਨਦਾਰ ਨੇ, ਜਿਹੜਾ ਵੀ ਆਉਣਾ ਚਾਹੁੰਦਾ ਆ ਜਾਵੇ।
ਬਸੇ ਸਦਨ ਤਿੰਨ ਕੇ ਬਨਵਾਵੇ,
ਇੱਥੇ ਆ ਕੇ ਵਸਣ, ਅਸੀਂ ਆਪਣੇ ਕੋਲੋਂ ਗੁਰੂ ਦੇ ਖਜ਼ਾਨੇ ਵਿੱਚੋਂ ਉਹਨਾਂ ਦੇ ਘਰ ਬਣਵਾਵਾਂਗੇ ਉਹਨਾਂ ਦੇ ਰਹਿਣ ਵਾਸਤੇ।
ਬਾਂਚਤ ਵਸਤੂ ਲੈ ਗੁਰ ਘਰ ਤੇ,
ਜਿਹੜੀ ਜਿਹੜੀ ਵੀ ਉਹਨਾਂ ਨੂੰ ਵਸਤੂ ਚਾਹੀਦੀ ਹੈ, ਉਹ ਵਸਤੂਆਂ ਉਹਨਾਂ ਨੂੰ ਗੁਰੂ ਘਰੋਂ ਦਿੱਤੀਆਂ ਜਾਣਗੀਆਂ।
ਵਸੇ ਆਨ ਕਰ ਪੁਰ ਅਬ ਨਰ ਤੇ,
ਔਰ ਆ ਕੇ ਜਿੰਨੇ ਵੀ ਜਿਹੜੇ ਵੀ ਆ ਕੇ ਵਸਣਾ ਚਾਹੁੰਦੇ ਨੇ ਆਨੰਦਪੁਰ ਸਾਹਿਬ ਚ ਆ ਕੇ, ਸਭ ਨੂੰ ਖੁੱਲਾ ਸੱਦਾ, ਕਿਸੇ ਵੀ ਬਰਾਦਰੀ ਦਾ ਕੋਈ ਹੋਵੇ, ਕਿਸੇ ਵੀ ਧਰਮ ਮਜ਼ਹਬ ਦਾ ਹੋਵੇ, ਉਹ ਆ ਕੇ ਸ੍ਰੀ ਆਨੰਦਪੁਰ ਸਾਹਿਬ ਚ ਵਸ ਸਕਦਾ ਹੈ।
ਇਮ ਕਹਿ ਸਕਲ ਹਕਾਰਨ ਕਰੇ,
ਇਦਾਂ ਕਹਿ ਕੇ ਮਹਾਰਾਜ ਜੀ ਨੇ ਸਾਰਿਆਂ ਨੂੰ ਸੱਦ ਲਿਆ, ਜਿਹੜੇ ਆਨੰਦਪੁਰ ਸਾਹਿਬ ਛੱਡ ਕੇ ਗਏ ਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਬੁਲਾ ਲਿਆ।
ਅਧਿਕ ਬਸਾਵਨ ਬਾਂਛਾ ਧਰੇ,
ਔਰ ਮਹਾਰਾਜ ਜੀ ਉਹਨਾਂ ਸਾਰਿਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਵਿਚ ਵਸਾਉਣ ਦੀ ਬਾਂਛਾ ਕੀਤੀ ਹੈ।
ਜੈ ਕਹਿ ਤੇ ਕਹਿ ਜਨ ਅਨਵਾਏ,
ਜਿੱਥੋਂ ਕਿੱਥੋਂ ਕਹਿ ਕੇ ਮਹਾਰਾਜ ਜੀ ਨੇ ਬਹੁਤ ਸਾਰਿਆਂ ਲੋਕਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਸੱਦ ਕੇ ਵਸਾਇਆ ਹੈ।
ਸਨਮਾਨੈ ਪੁਰ ਆਨੰਦ ਵਸਾਏ,
ਬੜਾ ਭਾਰੀ ਉਹਨਾਂ ਨੂੰ ਸਨਮਾਨ ਬਣਦਾ ਸਤਿਕਾਰ ਦੇ ਕੇ ਸ੍ਰੀ ਆਨੰਦਪੁਰ ਸਾਹਿਬ ਚ ਵਸਾ ਰਹੇ ਨੇ।
ਆਵਨ ਲਗੇ ਸੈਂਕੜੇ ਲੋਕ,
ਸੈਂਕੜੇ ਲੋਕ ਚੱਲ ਕੇ ਆਉਣ ਲੱਗੇ ਹਨ।
ਪ੍ਰਭ ਦੇ ਧਨ ਬਨਵਾਏ ਓਕ,
ਮਹਾਰਾਜ ਜੀ ਆਪਣੇ ਕੋਲੋਂ ਮਾਇਆ ਦੇ ਕੇ ਉਹਨਾਂ ਦੇ ਰਹਿਣ ਵਾਸਤੇ ਘਰ ਬਣਵਾ ਰਹੇ ਨੇ।
ਦੋਏ ਛਾਤਨ ਕੇ ਕਿਸ ਕੀ ਤੀਨ,
ਕਿਸੇ ਦੇ ਦੋ ਛੱਤਾਂ ਦਾ ਮਕਾਨ ਬਣਦਾ, ਕਿਸੇ ਦੀਆਂ ਤਿੰਨ ਛੱਤਾਂ ਦਾ ਮਕਾਨ ਬਣਦਾ ਹੈ।
ਸੁੰਦਰ ਸਦਨ ਸੁਹਾਵਨ ਕੀਨ,
ਬੜੇ ਸੋਹਣੇ ਘਰ ਮਹਾਰਾਜ ਜੀ ਨੇ ਬਣਵਾ ਬਣਵਾ ਕੇ ਦਿੱਤੇ ਹਨ।
ਲਗੇ ਅਨੇਕ ਕਾਰੀਗਰ ਆਨ,
ਅਨੇਕਾਂ ਕਾਰੀਗਰ ਮਜ਼ਦੂਰ ਮਿਸਤਰੀ ਕਾਮੇ ਆ ਕੇ ਲੱਗੇ ਹੋਏ ਨੇ।
ਰਚੇ ਹਵੇਲੀ ਪੋਰ ਮਾਨ,
ਬੜੀਆਂ ਸੋਹਣੀਆਂ ਹਵੇਲੀਆਂ ਰਚਦੇ ਜਿਨ੍ਹਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਗਏ ਨੇ।
ਨਾਨਾ ਰੀਤ ਨਿਕੇਤਨ ਪੰਗਤ,
ਨਾਨਾ ਰੀਤੀਆਂ ਦੇ ਬੜੇ ਬੜੇ ਸੋਹਣੇ ਮਕਾਨ ਇੱਕ ਕਤਾਰ ਵਿੱਚ ਇੱਕ ਲਾਈਨ ਵਿੱਚ ਬਣਾਏ ਜਾ ਰਹੇ ਨੇ।
ਅਰਖਤ ਆਨ ਬਸੀ ਗਨ ਸੰਗਤ,
ਔਰ ਬੇਅੰਤ ਸੰਗਤਾਂ ਆ ਕੇ ਬੜੀ ਖੁਸ਼ੀ ਨਾਲ ਸਤਿਗੁਰਾਂ ਦੀ ਨਗਰੀ ਵਿੱਚ ਆ ਕੇ ਵਸ ਰਹੀਆਂ ਹਨ।
ਬਿਪਰ ਬਸੇ ਖੱਟ ਕਰਮੀ ਆਏ,
ਬੜੇ ਬੜੇ ਬ੍ਰਾਹਮਣ ਲੋਕ ਜਿਹੜੇ ਖੱਟ ਕਰਮੀ ਛੇ ਸ਼ਾਸਤਰਾਂ ਦੇ ਧਾਰਨੀ ਉਹ ਵੀ ਆ ਕੇ ਵਸੇ ਹਨ।
ਵਿਦਿਆ ਤੈਨ ਅਧਿਕ ਧਰਮ ਰਾਏ,
ਜਿਨ੍ਹਾਂ ਨੇ ਬੜੀ ਬੜੀ ਵਿਦਿਆ ਦਾ ਅਧਿਐਨ ਕੀਤਾ ਹੋਇਆ ਹੈ, ਜਿਹੜੇ ਬੜੇ ਬੜੇ ਵਿਦਵਾਨ ਲੋਕ ਨੇ ਮਹਾਰਾਜ ਜੀ ਉਹਨਾਂ ਨੂੰ ਵੀ ਵਸਾ ਰਹੇ ਨੇ। ਵੇਖੋ ਸਤਿਗੁਰਾਂ ਦੀ ਦੂਰ ਅੰਦੇਸ਼ੀ ਸੋਚ ਹੈ, ਜਿਸ ਨਗਰ ਵਿੱਚ ਵਿਦਵਾਨ ਵਸਣਗੇ ਸੁਭਾਵਿਕ ਹੈ ਉਸ ਨਗਰ ਦੇ ਹੋਰ ਵੀ ਲੋਕ ਵਿਦਵਾਨਾਂ ਤੋਂ ਲਾਭ ਲੈ ਕੇ ਵਿਦਿਆ ਪ੍ਰਾਪਤ ਕਰਨਗੇ। ਤੋ ਬੜੇ ਬੜੇ ਜਿਹੜੇ ਵਿਦਿਆ ਅਧਿਐਨੀ ਵਿਦਵਾਨ ਸਨ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਆਪਣੇ ਨਗਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਸੇਬਾ ਦਿੱਤਾ ਹੈ।
ਸੀਲ ਸੰਤੋਖੀ ਦਇਆ ਸੁਭਾਉ,
ਜਿਨ੍ਹਾਂ ਦੇ ਸੁਭਾਅ ਬੜੇ ਸ਼ੀਲ ਨੇ, ਜਿਹੜੇ ਸਬਰ ਤੇ ਸੰਤੋਖ ਦੇ ਧਾਰਨੀ ਹਨ।
ਗੁਰ ਕੇ ਨਗਰ ਬਸੇ ਸਮਦਾਉ,
ਉਹਨਾਂ ਦਾ ਸਮੁਦਾਇ ਜਿਹੜਾ ਹੈ ਉਹ ਸ੍ਰੀ ਆਨੰਦਪੁਰ ਸਾਹਿਬ ਚ ਗੁਰੂ ਸਾਹਿਬ ਜੀ ਦੀ ਨਗਰੀ ਵਿੱਚ ਵਸਿਆ ਹੈ।
ਖੱਤਰੀ ਕੇ ਤਕਿਆਨ ਰਹੇ ਹੈ,
ਅਨੇਕਾਂ ਖੱਤਰੀ ਆ ਕੇ ਮਹਾਰਾਜ ਜੀ ਦੀ ਨਗਰੀ ਵਿੱਚ ਰਹਿ ਰਹੇ ਹਨ।
ਜਿਨ ਗੁਰ ਸ਼ਰਧਾ ਭਾਉ ਲਏ ਹੈ,
ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਦੀ ਬੜੀ ਭਾਰੀ ਸ਼ਰਧਾ ਹੈ, ਬੜਾ ਭਾਰੀ ਪਿਆਰ ਤੇ ਪ੍ਰੇਮ ਵਸਦਾ ਹੈ।
ਵੈਸ਼ ਬਨਜ ਕੇ ਕਰਤਾ ਆਏ,
ਕਈ ਵੈਸ਼ ਜਿਹੜੇ ਵਪਾਰ ਕਰਦੇ ਨੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਗਰੀ ਵਿੱਚ ਬਾਣੀਏ ਆਦਿਕ ਆਏ ਹਨ।
ਕਰੀ ਦੁਕਾਨ ਬਾਜ਼ਾਰ ਸੁਹਾਏ,
ਉਹਨਾਂ ਨੇ ਆ ਕੇ ਬਾਜ਼ਾਰਾਂ ਵਿੱਚ ਬੜੀਆਂ ਸੋਹਣੀਆਂ ਦੁਕਾਨਾਂ ਕਰ ਲਈਆਂ, ਵੱਖੋ ਵੱਖਰੀਆਂ ਦੁਕਾਨਾਂ ਬਣਾ ਲਈਆਂ।
ਹੁਣ ਲੱਗਿਓ ਵਿਵਹਾਰ ਵਡੇਰੇ,
ਤੇ ਉਹਨਾਂ ਦਾ ਵਪਾਰ ਵੀ ਚੰਗਾ ਚੱਲਣ ਲੱਗਾ, ਸੋਹਣਾ ਵਪਾਰ ਚੱਲਣ ਲੱਗਾ।
ਦੇਸ਼ ਵਿਦੇਸ਼ਨ ਲਿਆਏ ਕਨੇਰੇ,
ਦੇਸ਼ਾਂ ਵਿਦੇਸ਼ਾਂ ਤੋਂ ਲਿਆ ਕਿ ਉਹਨਾਂ ਆਪਣੀਆਂ ਦੁਕਾਨਾਂ ਵਿੱਚ ਵਣਜ ਕਰਦੇ ਨੇ, ਵਪਾਰ ਕਰਦੇ ਨੇ।
ਮਿਹਨਤ ਅਧਿਕ ਨਗਰ ਮੈਂ ਪਾਏ,
ਇੱਦਾਂ ਬੜੀਆਂ ਮਿਹਨਤਾਂ ਹੋ ਰਹੀਆਂ ਨੇ ਸਾਰੇ ਨਗਰ ਦੇ ਵਿੱਚ।
ਕ੍ਰਿਤ ਕੇ ਕਰਨ ਹਾਰ ਗਨ ਆਏ,
ਔਰ ਜਿਹੜੇ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਆਪਣੀ ਮੂੰਹ ਮੰਗੀ ਮਜ਼ਦੂਰੀ ਮਿਹਨਤਾਨਾ ਪ੍ਰਾਪਤ ਹੁੰਦਾ ਹੈ। ਇੱਦਾਂ ਬਹੁਤ ਸਾਰੇ ਕੰਮ ਕਾਰ ਕਰਨ ਵਾਲੇ, ਕੋਈ ਲੱਕੜੀ ਦਾ ਕੰਮ ਕਰਦਾ, ਕੋਈ ਲੋਹੇ ਦਾ ਕੰਮ ਕਰਦਾ, ਉਹ ਸਾਰੇ ਆ ਕੇ ਸ੍ਰੀ ਆਨੰਦਪੁਰ ਸਾਹਿਬ ਚ ਵਸ ਰਹੇ ਨੇ।
ਸਕਲ ਜਾਤ ਸ਼ੂਦਰ ਕੀ ਰਹੀ,
ਸ਼ੂਦਰਾਂ ਦੀਆਂ ਸਾਰੀਆਂ ਜਾਤੀਆਂ, ਭਾਵੇਂ ਕੋਈ ਝੀਵਰ ਹੈ, ਭਾਵੇਂ ਕੋਈ ਛਿੰਬ ਹੈ, ਤੇ ਭਾਵੇਂ ਕੋਈ ਜੁਲਾਹਾ ਹੈ, ਇਹ ਜਿਹੜੇ ਸਾਰੀਆਂ ਸ਼ੂਦਰ ਜਾਤੀਆਂ, ਭਾਵੇਂ ਕੋਈ ਤਰਖਾਣ ਆਦਿਕ ਹੈ, ਇਹ ਸਾਰੇ ਆ ਕੇ ਗੁਰੂ ਨਗਰੀ ਦੇ ਵਿੱਚ ਲੁਹਾਰ ਆਦਿਕ ਵਸ ਰਹੇ ਨੇ, ਘੁਮਿਆਰ ਵਸ ਰਹੇ ਨੇ।
ਕਰੇ ਮਜ਼ਦੂਰੀ ਧਨ ਗਨ ਲਈ,
ਇਹ ਮਜ਼ਦੂਰੀ ਕਰਦੇ ਨੇ, ਆਪਣੀ ਮਿਹਨਤ ਕਰਦੇ ਨੇ, ਔਰ ਮਿਹਨਤਾਨਾ ਇਹਨਾਂ ਨੂੰ ਮਿਲਦਾ ਹੈ।
ਗੁਣੀ ਪੁਰਖ ਆਛੀ ਕ੍ਰਿਤ ਕਰੀ,
ਔਰ ਜਿਹੜੇ ਚੰਗੇ ਗੁਣੀ ਲੋਕ ਨੇ ਉਹ ਅੱਛੀ ਕਿਰਤ, ਭਲੀ ਕਿਰਤ ਕਰਦੇ ਨੇ, ਵਧੀਆ ਵਧੀਆ ਕੰਮ ਕਰਦੇ ਨੇ, ਤਾਂ ਜੋ ਉਹਨਾਂ ਦੇ ਕੀਤੇ ਕੰਮ ਦਾ ਉਹਨਾਂ ਨੂੰ ਚੰਗਾ ਮੁੱਲ ਪ੍ਰਾਪਤ ਹੋ ਸਕੇ।
ਕਦਰ ਸ਼ਿਨਾਸ ਜਾਨ ਗੁਰ ਭਰੀ,
ਔਰ ਸਤਿਗੁਰਾਂ ਨੂੰ ਕਦਰ ਸੁਨਾਸੀ ਜਾਣ ਕੇ ਕਿ ਕਲਗੀਧਰ ਜੀ ਗੁਣੀ ਬੰਦਿਆਂ ਦੀ ਬੜੀ ਕਦਰ ਕਰਦੇ ਨੇ। ਕਿਸੇ ਵੀ ਗੁਣ ਦੇ ਵਿੱਚ ਕੋਈ ਨਿਪੁੰਨ ਹੋਵੇ ਉਹਦੇ ਗੁਣ ਦੀ ਮਹਾਰਾਜ ਜੀ ਬੜੀ ਭਾਰੀ ਕਦਰ ਕਰਦੇ ਹਨ।
ਔਰ ਮੈਂ ਬਸੀ ਚਲੀ ਸਬਕਾਰ,
ਇਸ ਤਰ੍ਹਾਂ ਬੜੇ ਬੜੇ ਗੁਣੀ ਲੋਕ ਆ ਕੇ ਸ੍ਰੀ ਆਨੰਦਪੁਰ ਸਾਹਿਬ ਚ ਵਸਦੇ ਨੇ, ਬੜੀ ਵੱਡੀ ਭਾਰੀ ਕਾਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਚੱਲ ਰਹੀ ਹੈ।
ਕੋ ਕਰ ਲੈ ਪਹੁੰਚਤ ਦਰਬਾਰ,
ਔਰ ਕਈ ਬੜੀਆਂ ਬੜੀਆਂ ਸੋਹਣੀਆਂ ਚੀਜ਼ਾਂ ਬਣਾ ਕੇ ਉਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਲੈ ਕੇ ਆਉਂਦੇ ਮਹਾਰਾਜ ਜੀ ਨੂੰ ਵਿਖਾਉਣ ਵਾਸਤੇ।
ਧਨ ਇਨਾਮ ਕੋ ਪਾਵਨ ਕਰੇ,
ਉਹਨਾਂ ਨੂੰ ਗੁਰੂ ਕਲਗੀਧਰ ਜੀ ਕੋਲੋਂ ਇਨਾਮ ਵਜੋਂ ਮਾਇਆ ਦੇ ਗੱਫੇ ਮਿਲਦੇ ਨੇ। ਕੋਈ ਵਧੀਆ ਚੀਜ਼ ਬਣਾ ਕੇ ਸਤਿਗੁਰਾਂ ਕੋਲ ਪੇਸ਼ ਕਰਦੇ, ਮਹਾਰਾਜ ਜੀ ਉਹਨਾਂ ਨੂੰ ਇਨਾਮ ਦਿੰਦੇ ਨੇ, ਮਾਇਆ ਦਿੰਦੇ ਹਨ।
ਆਚੀ ਕਰਨ ਚਾਤੁਰੀ ਧਰੇ,
और इस तरह चंगी भली प्रकार दी चाकरी महाराज जी दी करदे हन।
कारीगर सो प्रभु उचारा,
जेड़े कारीगर ने चंगे महाराज जी उन्हां नूं हुक्म करदे हन।
रुचर दुकान बनाए बजारा,
महाराज जी कहंदे बई सोहणे बाजार बनाओ, सोहणियां दुकानां बनाओ।
चारू पर तोली रची है जित कित,
महाराज जी ने आख्या कि चंगी पड़तोली बड़ी सोहणी रचो, जेड़ी शहर दे विचों दी निकले सारे आनंदपुर साहब तो लैके एक पासे दूजे पासे तक जावे, सीधा खुला बाजार होवे। ओ महाराज जी ने हुक्म कीता भी वधिया सड़क बनाई जावे,
बसे सुखी नर गन तर हित चित,
तां जो इत्थे लोक ने ओ सुख नाल वसण, उना नू आउन जान दी किसी प्रकार दी दिक्कत परेशानी ना होवे।
सुन के हुक्म रचियो सब सुंदर,
जिवें जिवें महाराज जी दा हुक्म होया सुन के सेवादारा ने मजदूरा ने कारीगरा ने उसे ढंग दे नाल ओ बाजार बनाए, दुकाना बनाईया, सड़का बनाईया।
जै कै रुचर पोर के मंदर,
बड़े बड़े सोहने दरवाजिया वाले मकान जिथे किथे बने हुए नजर आउंदे हन।
जन विश्वकर्मा आन बनाए,
एदां जापदा भी कारीगरता दा देवता ना विश्वकर्मा, उन्हें आके अपने हथिये सारा आनंदपुर साहब बनाया होवे।
पंकत सदन बाजार सोहाए,
बड़िया सोहनिया बाजारां दियां पंगतां लैणा नजर आउंदियां हन।
सुंदर गरी करी इक सारी,
इको जिहियां सोहनिया गलियां घड़ियां ने, बड़िया सुंदर बाजार बनाए गए हन।
विचरत हरकत चित नर नारी,
और उन्हां बाजारां विच गलियां विच नर नारियां बड़े खुशी नाल विचरदे ने, मौज नाल विचरदे हन।
चौं दिश में उपबन लगवाए,
चारे पासे महाराज जी ने बड़े सोहने बाग लवाए ने, बड़े सुंदर बगीचे महाराज जी ने लगवाए हन।
तरवर सर्ब जात के लाए,
सारियां जातां दे बूटे फलां दे बूटे जेड़े ने उन्हां बगीचियां विच लाए हन।
नाना बरन लगी फुलवारी,
नाना रंगां दियां फुलवाड़ियां रच के लाईयां होईयां ने।
बिकसत पृथक पृथक रच क्यारी,
कहंदे वखरियां वखरियां क्यारियां बनाईयां, किते गुलदौदियां खिड़ियां होईयां, किते गेंदा किते राय बेल खिड़ी हुई है।
बीच सथंडल करे चुकोन,
और बीच सथंडल बनाए हुए, थड़े बनाए हुए चुकोने, भी जे बाग विच किसे ने बैठना है ते उना दे बैठन वास्ते सुंदर थड़े रचे गए ने।
निकट निकट तरवर बड़ जोन,
बड़े बड़े सोने दरखत जेड़े ने और नेड़े नेड़े बसदे ने लगे हुए ने।
आड़ू दाड़म कदली खरे,
केड़े केड़े बूटे ने, कहंदे आड़ू लगे हुए ने, अनार लगे हुए ने, आड़ू दारम कदली केलियां दे बूटे लगे हुए ने।
सेऊ रसाल जे स्वादल खरे,
सेबां दे दरख्त लगे हुए ने, सेऊ सेब लगे हुए, फिर अंबां दे दरख्त लगे हुए ने।
तुरश मधुर फल जिन को ब्रिंद,
जिन्हां नूं मिठे ते खट्टे फल अनक प्रकार दे लगे हुए हन।
इक लघु होए इक होत बिलंद,
इक छोटे छोटे बूटे लगदे ने फलां दे, कई बूटे बड़े बड़े वड्डे आकार दे हन।
आद अंगूर लता लगवाई,
फिर अंगूर दियां वेलां लवाईयां ने, अनेकां प्रकार दियां जेड़े वेलां वाले फल ने अंगूर आदक ओ लवाए गए हन।
यह कै पंकत खरी सो आई,
किधर किधर कहंदे पंगतां दरख्तां दियां फुलां दियां फलां दियां नजर आउंदियां हन।
बोलत गन बिहंग बहु जाती,
कहंदे फिर उन्हां बगीचे ਵਿੱਚ ਪੰਛੀ ਬੋਲਦੇ ਨੇ, ਬੜੀ ਬੜੀ ਜਾਤੀਆਂ ਦੇ ਵੱਖੋ ਵੱਖਰੀਆਂ ਜਾਤੀਆਂ ਦੇ ਪੰਛੀ ਬੋਲਦੇ ਨੇ।
ਕੋਕਿਲ ਕੀਰ ਮੋਰ ਬਹੁ ਭਾਂਤੀ,
ਆਹਾ ਕੋਇਲਾਂ ਬੋਲਦੀਆਂ ਨੇ ਕੂ ਕੂ ਕਰਕੇ ਬੜੀ ਮਿੱਠੀ ਆਵਾਜ਼ ਵਿੱਚ, ਕੀਰ ਬੋਲਦੇ ਹਨ।
ਪਾਰਾਵਤ ਚਕਵਨ ਕੇ ਨਾਦ,
ਪਾਰਾਵਤ ਕਹਿੰਦੇ ਨੇ ਕਬੂਤਰਾਂ ਨੂੰ, ਕਬੂਤਰ ਗੁਟਰਗੂ ਕਰਕੇ ਬੋਲਦੇ ਨੇ, ਚਕਵੇ ਬੋਲਦੇ ਹਨ।
ਜਿਨਕੇ ਸੁਨੇ ਹੋਏ ਐਲਾਦ,
ਮੋਰ ਬੋਲਦੇ ਨੇ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ, ਮਨ ਵਿੱਚ ਬੜਾ ਅਹਿਲਾਦ ਹੁੰਦਾ ਹੈ। ਐਸਾ ਆਨੰਦਪੁਰ ਸਾਹਿਬ ਦਾ ਨਕਸ਼ਾ ਬੜਾ ਸੋਹਣਾ ਆਨੰਦਦਾਇਕ ਬਣਿਆ ਹੋਇਆ ਹੈ।
ਥੋੜੇ ਦਿਵਸਨ ਰਚਨਾ ਘਣੀ,
ਕਹਿੰਦੇ ਥੋੜੇ ਦਿਨਾਂ ਵਿੱਚ ਹੀ ਘਣੀ ਰਚਨਾ ਬਣ ਗਈ। ਹਾਲਾਂਕਿ ਥੋੜੇ ਦਿਨ ਪਹਿਲਾਂ ਹੀ ਲਾਏ ਨੇ ਬੂਟੇ, ਪਰ ਥੋੜੇ ਦਿਨਾਂ ਵਿੱਚ ਹੀ ਕਹਿੰਦੇ ਬਹੁਤ ਸੁੰਦਰ ਰਚਨਾ ਬਣ ਗਈ।
ਪ੍ਰਭੂ ਕਿਰਪਾ ਤੇ ਸੁੰਦਰ ਬਣੀ,
ਬਣੇ ਵੀ ਕਿਉਂ ਨਾ, ਗੁਰੂ ਕਲਗੀਧਰ ਦੀ ਕਿਰਪਾ ਦ੍ਰਿਸ਼ਟੀ ਜੋ ਹੈ, ਦਸਵੇਂ ਪਾਤਸ਼ਾਹ ਜੀ ਦੀ ਦਇਆ ਦ੍ਰਿਸ਼ਟੀ ਜੋ ਹੈ, ਉਹਨਾਂ ਦੀ ਕਿਰਪਾ ਦੇ ਨਾਲ ਕਹਿੰਦੇ ਸੁੰਦਰ ਨਗਰ ਬਣ ਗਿਆ, ਸੋਹਣੇ ਬਾਗ ਬਗੀਚੇ ਖਿੜ ਗਏ ਹਨ।
ਪੁੰਜ ਕਵੀ ਗੁਰ ਟਿਗ ਪੁਨ ਆਏ,
ਖਾਲਸਾ ਜੀ ਕਵੀ ਬੜੇ ਆਏ ਦਸਵੇਂ ਪਾਤਸ਼ਾਹ ਕੋਲ, ਬੜੇ ਬੜੇ ਕਵੀ ਵਿਦਵਾਨ ਕਵੀ ਉਹ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਕਰੇ ਕਬਿਤਨ ਅਦ ਕਰੀ ਜਾਏ,
ਇਹਨਾਂ ਨੇ ਬੜੇ ਬੜੇ ਸੁੰਦਰ ਕਬਿਤ ਰਚ ਕੇ ਗੁਰੂ ਕਲਗੀਧਰ ਦਾ ਜਸ ਗਾਇਆ, ਮਹਾਰਾਜ ਜੀ ਦੀ ਵਡਿਆਈ ਗਾਇਨ ਕੀਤੀ ਹੈ।
ਮੋਜ ਦਰਬ ਕੀ ਪਾਏ ਬਡੇਰੀ,
ਜਿਨ੍ਹਾਂ ਨੂੰ ਖੁੱਲੀ ਮਾਇਆ ਦੇ ਗੱਫੇ ਪ੍ਰਾਪਤ ਹੁੰਦੇ ਨੇ, ਮਾਇਆ ਦੇ ਗੱਫੇ ਖੁੱਲੇ ਪ੍ਰਾਪਤ ਹੁੰਦੇ ਨੇ।
ਕੀਰਤ ਜੈ ਕੈ ਬਿਥਰ ਕਨੇਰੀ,
ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦੀ ਕੀਰਤੀ ਪਸਰ ਰਹੀ ਹੈ, ਮਹਾਰਾਜ ਜੀ ਦੀ ਉਪਮਾ ਹਰ ਜਗ੍ਹਾ ਤੇ ਹਰ ਥਾਂ ਤੇ ਪਸਰ ਰਹੀ ਹੈ।
ਜੇ ਜੇ ਬਸੇ ਆਨੰਦਪੁਰ ਆਏ,
ਜਿਹੜਾ ਜਿਹੜਾ ਵੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਆ ਕੇ ਵਸਿਆ, ਜਿਸ ਜਿਸ ਨੇ ਵੀ ਸ੍ਰੀ ਆਨੰਦਪੁਰ ਸਾਹਿਬ ਚ ਆ ਕੇ ਵਸੇਬਾ ਕੀਤਾ ਹੈ,
ਸਰਬ ਭਾਂਤ ਤੇ ਸੁਖ ਬੋ ਪਾਏ,
ਉਹਨਾਂ ਨੂੰ ਸਰਬ ਭਾਂਤ ਕਰਕੇ ਸਾਰੇ ਸੁਖ ਪ੍ਰਾਪਤ ਹੋਏ ਨੇ, ਭੋਗ ਵੀ ਤੇ ਮੋਖ ਵੀ, ਦੋਵੇਂ ਦਾਤਾਂ ਗੁਰੂ ਸਾਹਿਬ ਦੀ ਨਗਰੀ ਵਿੱਚ ਵਸ ਕੇ ਤਿਨਾਂ ਨੂੰ ਪ੍ਰਾਪਤ ਹੋਈਆਂ ਹਨ।
ਪੁੰਜ ਖਾਲਸਾ ਉਤਰੇ ਉਰੇ,
ਏਦਾਂ ਬਹੁਤ ਸਾਰਾ ਖਾਲਸਾ ਮਹਾਰਾਜ ਜੀ ਦਾ ਨਗਰ ਦੇ ਵਿੱਚ ਉਤਰਿਆ ਹੋਇਆ ਸ੍ਰੀ ਆਨੰਦਪੁਰ ਸਾਹਿਬ ਅੰਦਰ।
ਸੇਵੈ ਗੁਰੂ ਸੋ ਰਸ ਕੋ ਲਏ,
ਔਰ ਉਹ ਖਾਲਸਾ ਸਤਿਗੁਰਾਂ ਦੀ ਸੇਵਾ ਕਰਦਾ, ਸਿੰਘ ਗੁਰੂ ਸਾਹਿਬ ਦੀ ਸੇਵਾ ਕਰਦੇ, ਸੇਵਾ ਕਰ ਕਰਕੇ ਭਾਰੀ ਰਸ ਭਾਰੀ ਆਨੰਦ ਮਹਾਰਾਜ ਜੀ ਦੇ ਚਰਨਾਂ ਚੋਂ ਮਾਣਦੇ ਹਨ।
ਗੁਰਮਤ ਧਰ ਧਰ ਹੋਏ ਔਰ ਗਿਆਨੀ,
ਗੁਰਮਤ ਨੂੰ ਧਾਰਨ ਕਰ ਕਰਕੇ ਹਿਰਦੇ ਚ ਗਿਆਨਵਾਨ ਹੋ ਰਹੇ ਨੇ, ਗੁਰਮਤ ਧਾਰ ਕੇ ਹਿਰਦੇ ਵਿੱਚ ਪਰਮ ਗਿਆਨੀ ਹੋ ਰਹੇ ਨੇ, ਤਤਵ ਗਿਆਨੀ ਹੋ ਰਹੇ ਨੇ।
ਰਾਖੇ ਰਹਿਤ ਪਠੇ ਗੁਰਬਾਨੀ,
ਰਹਿਤ ਰੱਖਦੇ ਨੇ, ਜਿਹੜੀ ਰਹਿਤ ਗੁਰੂ ਸਾਹਿਬ ਨੇ ਦੱਸੀ ਹੈ ਉਹ ਰਹਿਤ ਰੱਖਦੇ ਨੇ, ਨਾਲੇ ਗੁਰਬਾਣੀ ਪੜ੍ਹਦੇ ਨੇ, ਬੜੇ ਪਿਆਰ ਨਾਲ ਬਾਣੀ ਦਾ ਜਾਪ ਕਰਦੇ ਹਨ।
ਪਾਹੁਲ ਆਨ ਪੁੰਜ ਸਿੱਖ ਲੇਵੈ,
ਔਰ ਅਨੇਕਾਂ ਸਿੱਖ ਆ ਕੇ ਮਹਾਰਾਜ ਜੀ ਕੋਲੋਂ ਖੰਡੇ ਬਾਟੇ ਦੀ ਪੌਲ ਛੱਕ ਕੇ ਸਿੰਘ ਸਜਦੇ ਹਨ।
ਰੀਤ ਜਗਤ ਦੁਰਮਤ ਤਜ ਦੇਵੈ,
ਔਰ ਸੰਸਾਰੀ ਰੀਤੀਆਂ ਤੇ ਭੈੜੀਆਂ ਦੁਰਮਤਾਂ ਨੂੰ ਤਿਆਗ ਦਿੰਦੇ ਹਨ।
ਲਗੇ ਦੀਵਾਨ ਬਿਰਾਜੈ ਬੀਚ,
ਸਤਿਗੁਰੂ ਜੀ ਦਾ ਦੀਵਾਨ ਸਜਦਾ, ਔਰ ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਦੀਵਾਨ ਚ ਆਉਂਦੇ, ਮਹਾਰਾਜ ਜੀ ਵਿੱਚ ਬਿਰਾਜਦੇ ਹਨ।
ਦਰਸੇ ਆਨ ਉੱਚੀ ਅਰ ਨੀਚ,
ਨੀਵਾ ਹਰ ਕੋਈ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ।
ਹਰ ਪੈ ਅਨਕ ਅਕੋਰਨ ਲਿਆਏ,
ਅਨਕ ਪ੍ਰਕਾਰ ਦੀਆਂ ਭੇਟਾਵਾਂ, ਅਨਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਮਹਾਰਾਜ ਜੀ ਨੂੰ ਅਰਪਣ ਕਰਦੇ ਹਨ।
ਹਿਆ ਹਥਿਆਰ ਦਰਬ ਸਮੁਦਾਏ,
ਕੋਈ ਘੋੜਾ ਲੈ ਕੇ ਆ ਰਿਹਾ, ਕੋਈ ਹਥਿਆਰ ਲੈ ਕੇ ਆ ਰਿਹਾ ਹੈ।
ਬਸਤਰ ਵਿਪੂਖਨ ਬਹੁ ਮੁੱਲ ਕੇਰੇ,
ਕੋਈ ਬਸਤਰ ਕੋਈ ਗਹਿਣੇ ਬੜੇ ਕੀਮਤੀ ਬਹੁ ਮੁੱਲੇ ਲੈ ਕੇ ਆ ਰਹੇ ਹਨ।
ਦੇਸ਼ ਵਿਦੇਸ਼ਨ ਕੇ ਨਾਰੇਰੇ,
ਦੇਸ਼ਾਂ ਵਿਦੇਸ਼ਾਂ ਦੇ ਬਹੁਤ ਸਾਰੇ ਨਾਰ ਆ ਰਹੇ ਨੇ ਮਹਾਰਾਜ ਜੀ ਦੇ ਚਰਣਾਂ ਵਿੱਚ।
ਆਨੇ ਆਨੰਦਪੁਰ ਕਰ ਬਿਸਰਾਮੂ, ਬਿਰਮਾਵੈ ਹੇਰਤਿਆ ਬੇਰਾਮੂ,
ਔਰ ਆ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬਹੁਤ ਸਾਰੇ ਸੇਵਕ ਵਿਸ਼ਰਾਮ ਕਰ ਰਹੇ ਨੇ, ਮਹਾਰਾਜ ਜੀ ਦੇ ਸੋਹਣੇ ਦਰਸ਼ਨ ਕਰਕੇ ਸਿੱਖਾਂ ਦੇ ਹਿਰਦਿਆਂ ਵਿੱਚ ਭਾਰੀ ਆਨੰਦ ਬਣਿਆ ਹੋਇਆ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿੰਨ ਲੋਭੀ ਲੋਭ ਲੁਭਾਇਆ ਵਾਲੀਆਂ ਅਵਸਥਾਵਾਂ ਦੇ ਧਾਰਨੀ ਗੁਰਸਿੱਖ महाराज गुरु कलगिया वाले चोजी प्रीतम दे ददार परस परस के आनंदित हो रहे ने। महाराज गरीबन वाज पातशाह दा भारी सुजस कथन करदे आ, होईयां बेअंत प्रकार दियां भुलां चुकां दी खिमा करनी।